वाहिगुरु साहिब जीओ, एक ओंकार सतनाम करता पुरख, निरपाव निरवैर अकाल मूरत अजूनी सैभं गुरप्रसाद जप। आदि सच जुग आदि सच है पी सच, नानक होसी पी सच। एक अदुती गुरु नानक देवा, ओंकार गुर अंग फेवा। सतनाम गुर अमर प्यारे, करता रामदास गुरबारे। पुरख श्री अर्जन सुखदानी, निरपो हर गोबिंद गुण खानी। निर्वैर गुरु है श्री हर राय, अकाल मूरत हर कृष्ण त्याय। अजूनी तेग बहादुर राई, सै भंग गुर दशमेश सहाय। गुर प्रसाद ग्रंथ गुर ज्ञाना, वाहिगुरु बंदन पवाना। पूर्ण देख्यो आत्मा, द्वैते सर्व निवार। पए शांत मन संत जेहे, तिह पदन मोह मार। बेस मारे अथाह अगंत अतोले, ज्यों बुलाव त्यों नानक दास बोले। सो कहो टल गुरु से भी ऐ निस सहज सुभाए। दर्शन परसे गुरु के, जन्म मरण दुख जाए। दर्शन परसे गुरु के, जन्म मरण दुख जाए।
सतनाम श्री वाहिगुरु साहिब जी। सोरठ महला पंजवा। बख्शिया पार ब्रह्म परमेसर, सगले रोग बिदारे। गुरपुरे की सरणी उबरे, कार्ज सगल सवारे। बख्शिया पार ब्रह्म परमेसर, सगले रोग बिदारे। गुरपुरे की सरणी उबरे, कार्ज सगल सवारे। हर जन सिमरिया नाम आधार, ताप उतारिया सतगुरु पूरै, अपनी कृपा धार। रहाओ सदा आनंद करह मेरे प्यारे, हर गोविंद गुर राखिया। वडी वडियाई नानक करते की, साच शब्द सत पाखिया। सदा आनंद करह मेरे प्यारे, हर गोविंद गुर राखिया। बड़ी वड़ियाई नानक करते की, साच शब्द सत पाखिया। सोरठ महला पंजवा। बख्शिया पार ब्रह्म परमेसर, सगले रोग बिदारे।
वाहिगुरु जी का खालसा, वाहिगुरु जी की फतेह। परम सत्कार योग गुरु स्वरूप, गुरु खालसा सत संगत जीओ। आप सर्वत गुरु सिख माई भाई, श्रोता जन, भावें कथा दा आनंद हर रोज ही दो वेले माण रहे हो, पर अज विशेष करके हफ्ताबारी दीवान सारे गुरु घरां दे अंदर छुट्टी वाले दिन, कुछ जिहड़े गुरमुख बाकी दे दिनां विच भी नहीं आ सकते, वह भी स्रोतियां भी शामिल हो जाते हैं। सो आप सारिया संगतां गुरु नानक दे 11वें स्वरूप पातशाह की पावन हजूरी विच बैठे हो, जो आप जी हुणे ही बाबा बंदा सिंह बहादुर दी शहादत दी दासान, ਨੌਜਵਾਨ ਗਿਆਨੀ ਸਿੰਘ ਭਾਈ ਗੁਰਦੀਪ ਸਿੰਘ ਜੀ ਜੋ ਦੁੱਖ ਨਿਵਾਰਨ ਸੇਵਾ ਕਰਦੇ ਹੈ ਲੁਧਿਆਣੇ ਵਿਖੇ, ਬੜੇ ਸੁੰਦਰ ਤਰੀਕੇ ਦੇ ਨਾਲ ਸ਼ਹੀਦੀ ਦਾ ਜਿਹੜਾ ਇਤਿਹਾਸ ਹੈ ਉਹ ਆਪ ਜੀ ਨੂੰ ਗੁਰਮੁਖਾਂ ਨੇ ਸਰਵਣ ਕਰਾਇਆ ਹੈ। ਅਤੇ ਬਾਕੀ ਜੋ ਭਾਈ ਜਸਵਿੰਦਰ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸੇਵਾਦਾਰ ਗ੍ਰੰਥੀ ਸਿੰਘ ਸਾਹਿਬਾਨ, ਉਹਨਾਂ ਦੇ ਨਾਲ ਆਪਾਂ ਸਾਰਿਆਂ ਨੂੰ ਇਹ ਵੀ ਜਾਣੂ ਕਰਾਇਆ ਵੀ ਜਿਹੜਾ ਹਫ਼ਤੇ ਦੇ ਵਿੱਚ ਕੁਝ ਵਿਸ਼ੇਸ਼ ਦਿਹਾੜੇ ਲੰਘ ਕੇ ਗਏ ਹੈ, ਜੈਸਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅਵਤਾਰ ਪੁਰਬ, ਭਗਤ ਕਬੀਰ ਸਾਹਿਬ ਜੀ ਦਾ ਸੰਸਾਰ ਦੇ ਅੰਦਰ ਆਗਮਨ ਦਿਹਾੜਾ, ਤੀਸਰਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ। ਇਸ ਹਫ਼ਤੇ ਦੇ ਵਿੱਚ ਜਿਹੜੇ ਮਹਾਨ ਗੁਰੂ ਸਾਹਿਬਾਨ ਅਤੇ ਭਗਤ ਔਰ ਸੂਰਬੀਰ ਯੋਧੇ ਦੇ ਅਤੇ ਉਹਨਾਂ ਦੇ ਜਿਹੜੇ ਕਰਤੱਵ ਸਨ, ਅਤੇ ਉਹ ਭਾਵੇਂ ਦਿਨ ਪ੍ਰਤੀ ਦਿਨ, ਜਿਸ ਦਿਨ ਕਬੀਰ ਸਾਹਿਬ ਜੀ ਦਾ ਆਗਮਨ ਦਿਹਾੜਾ ਸੀ ਉਸ ਦਿਨ ਕਬੀਰ ਸਾਹਿਬ ਦੀ ਗੱਲ ਸਾਰੀ ਵੇਰਵੇ ਸਹਿਤ ਕੀਤੀ ਗਈ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗੁਰਪੁਰਬ ਵਾਲੇ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਔਰ ਬੰਦਾ ਸਿੰਘ ਬਹਾਦਰ ਦੀ ਵੀ ਕੱਲ੍ਹ ਆਪ ਜੀ ਨੇ ਵਿਚਾਰ ਪਿੱਛੇ ਸੁਣ ਚੁੱਕੇ ਹੋ, ਪਰ ਫਿਰ ਵੀ ਸੂਖਮ ਰੂਪ ਦੇ ਵਿੱਚ ਇਹ ਵਿਚਾਰ ਜਿਹੜੀ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਅਤੇ ਭਗਤ ਕਬੀਰ ਸਾਹਿਬ ਅਤੇ ਜਿਨ੍ਹਾਂ ਦੀ ਸਾਰੀ ਕਥਾ ਜਿਹੜੀ ਭਾਈ ਗੁਰਦਾਸ ਸਾਹਿਬ ਜੀ ਨੇ ਥੋੜ੍ਹੇ ਅੱਖਰਾਂ ਵਿੱਚ ਹੀ ਬਿਆਨ ਕਰ ਦਿੱਤੀ। ਭਾਈ ਸਾਹਿਬ ਜੀ ਲਿਖਦੇ ਹੈ, ਭਾਵੇਂ ਤਾਰੀਖਾਂ ਉਹਨਾਂ ਨੇ ਨਹੀਂ ਲਿਖੀਆਂ, ਕਬੀਰ ਸਾਹਿਬ ਜੀ ਦਾ ਜਨਮ ਅਜਿਹੇ ਹਾਲਾਤਾਂ ਵਿੱਚ ਹੋਇਆ ਹੈ ਕਿ ਉਹਨਾਂ ਦੀ ਪਾਲਣ ਪੋਸ਼ਣ ਕਰਨ ਵਾਲੀ ਮਾਂ ਨੇ ਅਤੇ ਆਪਣੇ ਘਰ ਰੱਖਣਾ ਵੀ ਯੋਗ ਨਹੀਂ ਸਮਝੇ। ਆਪਣੀ ਗੋਦ ਤੋਂ, ਆਪਣੀ ਬੁੱਕਲ ਤੋਂ, ਆਪਣੇ ਜਿਗਰ ਦੇ ਟੋਟੇ ਨੂੰ ਅਤੇ ਉਸ ਪਰਮਾਤਮਾ ਦੇ ਰਹਿਮ 'ਤੇ ਹੀ ਛੱਡ ਕੇ ਤਲਾਅ ਦੇ ਕਿਨਾਰੇ ਜੋ ਕਾਂਸੀ ਤੋਂ ਫਰਕ ਦੇ ਨਾਲ ਇਹ ਬਸਤੀ ਸੀ, ਜੁਲਾਹਾ ਬਸਤੀ, ਉੱਥੇ ਤਲਾਅ ਦੇ ਕਿਨਾਰੇ ਭਗਤ ਕਬੀਰ ਸਾਹਿਬ ਜੀ ਨੂੰ ਮਾਂ ਛੱਡ ਕੇ ਦਿਲ 'ਤੇ ਪੱਥਰ ਰੱਖ ਕੇ ਵਾਪਸ ਆ ਗਈ ਹੈ। ਸ਼ਾਇਦ ਉਸ ਮਾਂ ਨੇ ਅਤੇ ਆਪਣੀ ਇੱਜ਼ਤ ਦੇ ਨਾਲੋਂ, ਸਮਾਜ ਦੇ ਵਿੱਚ ਜੀਣ ਦੇ ਨਾਲੋਂ ਆਪਣੇ ਜੀਵਨ ਨੂੰ ਪਿਆਰ ਕਰਕੇ ਪੁੱਤਰ ਦੇ ਜੀਵਨ ਦਾ ਮੋਹ ਤਿਆਗ ਦਿੱਤਾ ਹੈ। ਬੜੀ ਉਲਟ ਪੁਲਟ ਬਾਤ ਹੈ, ਮਾਂ ਬਾਪ ਆਪਣੇ ਬੱਚੇ ਦੇ ਜੀਵਨ ਵਾਸਤੇ ਪ੍ਰਾਣ ਦੇ ਦਿਆ ਕਰਦੇ ਹੈ। ਦਸ਼ਰਥ ਦੀ ਕਹਾਣੀ ਸੰਸਾਰ ਦੇ ਸਾਹਮਣੇ ਹੈ, ਪ੍ਰਾਣਾਂ ਸੇ ਪਿਆਰੇ ਪੁੱਤਰ ਹੈ, ਪੁੱਤਰਾਂ ਸੇ ਪਿਆਰੇ ਪ੍ਰਾਣ, ਦਸ਼ਰਥ ਨੇ ਦੋਨੋਂ ਤਜੇ ਪਰ ਬਚਨ ਦੀ ਇਹ ਨਹੀਂ ਜਾਣ। ਤੋ ਇਸ ਕਰਕੇ ਫਿਰ ਉਸ ਤਲਾਅ 'ਤੇ ਅਲੀ ਨੀਰੂ ਨਾਮ ਦਾ ਮੁਸਲਮਾਨ ਜਲਾਹਾ ਉਹ ਬੱਚੇ ਨੂੰ ਵੇਖਦਾ ਹੈ ਅਤੇ ਪੁੱਤਰ ਵਾਲੀ ਮਮਤਾ ਉੱਠਦੀ ਹੈ ਅਤੇ ਆਪਣੇ ਘਰ ਵਾਲੀ ਨੂੰ ਕਹਿੰਦਾ, ਭਾਗਾਂ ਵਾਲੀਏ, ਖੁਦਾ ਦੇ ਦੇਣ ਦੇ ਰੰਗ ਬੜੇ ਤਰੀਕੇ ਵੱਖ ਵੱਖ ਨੇ, ਤੇਰੀ ਕੁੱਖ ਤੋਂ ਨਹੀਂ ਪਰ ਇਸ ਤਰੀਕੇ ਨਾਲ ਸਹੀ, ਇਹਨੂੰ ਹੁਣ ਆਪਣਾ ਪੁੱਤਰ ਸਮਝ ਲੈ, ਮੈਂ ਇਹਨੂੰ ਕਰ ਲੈ ਆਇਆ। ਭਗਤ ਕਬੀਰ ਸਾਹਿਬ ਇਸ ਪ੍ਰਕਾਰ ਜੰਮੇ ਹਿੰਦੂ ਘਰਾਣੇ ਵਿੱਚ, ਪਲੇ ਮੁਸਲਮਾਨ ਘਰਾਣੇ ਵਿੱਚ, ਵਿਧਵਾ ਬ੍ਰਾਹਮਣੀ ਦੇ ਕੁੱਖ ਤੋਂ ਜਿਨ੍ਹਾਂ ਦਾ ਜਨਮ ਹੁੰਦਾ ਹੈ, ਵਿਧਵਾ ਸੀ, ਸੰਸਾਰ ਹੈ। ਤੋ ਇਸ ਕਰਕੇ ਨਾਮ ਕਬੀਰ ਰੱਖਿਆ ਗਿਆ ਅਤੇ ਕਬੀਰ ਸਾਹਿਬ ਦੀ ਪਾਲਣ ਪੋਸਣ ਹੈ। ਜਿਹੜੇ ਕੋਈ ਦਰਗਾਹੀ ਪਰਮਾਤਮਾ ਦੇ ਹੁਕਮ ਵਿੱਚ ਰੂਹਾਂ ਆਉਂਦੀਆਂ ਹਨ, ਉਹ ਕਿਹੋ ਜਿਹੇ ਹਾਲਾਤਾਂ ਵਿੱਚ ਹੋਣ, ਕਿਹੋ ਜਿਹੇ ਗਰੀਬੀ ਵਿੱਚ ਹੋਣ, ਪਰ ਜੋ ਉਹਨਾਂ ਦੀ ਡਿਊਟੀ ਲੱਗੀ ਹੈ, ਪਰਮਾਤਮਾ ਉਹਨਾਂ ਦੀ ਮਦਦ ਕਰਦਾ ਅਤੇ ਉਹ ਆਪਣੇ ਨਿਸ਼ਾਨੇ 'ਤੇ ਕਾਮਯਾਬ ਹੋ ਜਾਂਦੇ। ਉਮਰ 7 ਬਰਿਆਂ ਦੀ ਹੋਈ ਹੈ, ਬੱਚਾ ਹੁੰਦਾ 7 ਬਰਿਆਂ ਦਾ, ਤੇ ਫਿਰ ਰਾਮਾਨੰਦ ਦੇ ਪੈਰ ਦੀ ਠੋਕਰ ਵੱਜਦੀ ਹੈ ਔਰ ਅਚਾਨਕ ਮੂੰਹ ਤੋਂ ਨਿਕਲਿਆ ਬੱਚਾ ਰੋਏ ਨਾਹੀਂ ਰਾਮ ਕਹੋ। ਉੱਥੋਂ ਹੀ ਨਾਮ ਦਾ ਚਿੰਤਨ ਕਰਨ ਲੱਗਦਾ ਹੈ ਔਰ ਭਗਤੀ ਕਰਕੇ ਆਪਣੇ ਗੁਰੂ ਤੋਂ ਅੱਗੇ ਚਲਿਆ ਜਾਂਦਾ ਹੈ। ਭਗਤੀ ਪ੍ਰਵਾਨ ਇਸ ਤਰੀਕੇ ਦੇ ਨਾਲ ਹੋ ਗਈ ਕਿ ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਜੱਗ ਸੰਪੂਰਨ ਕਰਨ ਦੀ ਗੱਲ ਔਰ ਹੋਰ ਅਨੇਕਾਂ ਤਰ੍ਹਾਂ ਦੇ ਕਸ਼ਟਾਂ ਦੇ ਵਿੱਚ ਰੱਬੀ ਸਹਾਇਤਾ ਦੀ ਬਾਤ, ਹਾਥੀ ਦੇ ਮੂਹਰੇ ਬੰਨ ਕੇ ਸੁੱਟ ਦਿੱਤਾ ਸੀ ਉੱਥੇ, ਔਰ ਗੰਗਾ ਦੀਆਂ ਲਹਿਰਾਂ ਦੇ ਵਿੱਚ ਕਬੀਰ ਨੂੰ ਡੋਬ ਕੇ ਮਾਰਨ ਦੀ ਗੱਲ ਵੀ ਆਈ ਸੀ, ਜੀ ਤੋਂ ਕਾਜੀ ਔਰ ਬ੍ਰਾਹਮਣ ਦੋਨੇ ਹੀ ਤੰਗ ਸਨ, ਧਰਮ ਦੇ ਆਗੂ ਜਿਹੜੇ ਸਨ। ਤੇ ਇਹੋ ਜਿਹੀਆਂ ਸਾਰੀਆਂ ਘਟਨਾਵਾਂ ਜਿਹੜੀਆਂ ਨੇ, ਇੱਕ ਬਹੁਤ ਲੰਮੀ ਉਹਨਾਂ ਦੇ ਜੀਵਨ ਦੀ ਗਾਥਾ ਹੈ ਜਿਹੜੀ ਇੱਕ ਦਿਨ ਵਿੱਚ ਕਈ ਸੁਣੀ ਵੀ ਨਹੀਂ ਜਾ ਸਕਦੀ। ਔਰ ਜੋ ਕਬੀਰ ਸਾਹਿਬ ਜੀ ਨੇ ਆਪ ਆਪਣੀ ਰਸਨਾ ਤੋਂ ਉਚਾਰਨ ਕੀਤਾ ਕਿ ਜਦੋਂ ਪਰਮਾਤਮਾ ਦੀ ਕਿਰਪਾ ਹੋਈ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਲੋਕ ਪ੍ਰਭਾਵਿਤ ਹੋ ਗਏ, ਹੁੰਦੇ ਗਏ, ਘਟਨਾਵਾਂ ਵਰਦੀਆਂ ਗਈਆਂ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਆ, ਕਹਿੰਦੇ ਹੋਏ ਬਿਰਖਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਣ ਤਾਈ, ਅੱਗੋਂ ਹੀ ਦੇ ਜਾਏ ਕੇ ਲੰਮਾ ਪਿਆ ਕਬੀਰ ਤੇ ਤਾਈ, ਪੈਰੀ ਟੁੰਬ ਉਠਾਇਆ ਬੋਲੋ ਰਾਮ ਸਿੱਖ ਸਮਝਾਏ, ਜਿਉਂ ਲੋਹਾ ਪਾਰਸ ਛੋਹੈ ਚੰਦਨ ਵਾਸ ਨਿੰਮ ਮਹਿਕਾਈ, ਪਸ਼ੂ ਪ੍ਰੇਤੋਂ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ। ਇਹ ਭਾਈ ਸਾਹਿਬ ਦੀ ਰਚਨਾ ਹੈ ਸਾਰੀ, ਕਬੀਰ ਸਾਹਿਬ ਦੇ ਪਤਾਏ ਉਹਨਾਂ ਦੇ ਜੀਵਨ ਦੀ ਮਹਾਨਤਾ ਉਹਨਾਂ ਦੇ ਬਾਣੀ ਤੋਂ, ਉਹਨਾਂ ਦੇ ਇਤਿਹਾਸ ਤੋਂ ਪ੍ਰਗਟ ਹੈ। ਭਾਈ ਗੁਰਦਾਸ ਸਾਹਿਬ ਨੇ ਥੋੜਿਆਂ ਅੱਖਰਾਂ ਦੇ ਵਿੱਚ ਉਹਨਾਂ ਦੀ ਬੜੀ ਕਹਾਣੀ ਜਿਹੜੀ ਹੈ ਗੁੰਥਨ ਕਰ ਦਿੱਤੀ ਹੈ, ਤੇ ਭਗਤ ਕਬੀਰ ਸਾਹਿਬ ਦੀ ਮਹਾਨਤਾ ਇਸ ਗੱਲੋਂ ਜਾਣੀ ਜਾਂਦੀ ਹੈ ਕਿ ਜਦੋਂ ਗੱਡੀ ਮੋਟਰ ਦਾ ਸਾਧਨ ਕੋਈ ਨਹੀਂ, ਗਰੀਬ ਘਰਾਣੇ ਵਿੱਚ ਜਨਮੈ, ਕਬੀਰ ਜਿੱਥੇ ਜਾਂਦਾ ਤੁਰ ਕੇ ਜਾਂਦਾ ਹੈ, ਬਸਤੀਆਂ ਵਿੱਚ ਜਾਂਦਾ ਹੈ, ਸ਼ਹਿਰਾਂ ਵਿੱਚ ਜਾਂਦਾ ਹੈ, ਨਗਰਾਂ ਵਿੱਚ ਜਾਂਦਾ ਹੈ, ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਜਾਂਦਾ ਹੈ, ਤੇ ਉਹਦੀ ਕਾਮਯਾਬੀ ਇਹ ਹੈ ਵੀ ਆਪਣੀ ਜ਼ਿੰਦਗੀ ਦੇ ਵਿੱਚ 7 ਲੱਖ ਬੰਦੇ ਨੂੰ ਪਰਮਾਤਮਾ ਦੇ ਨਾਲ ਜੋੜਦਾ ਹੈ। 7 ਲੱਖ ਦੀ ਗਿਣਤੀ ਕੋਈ ਛੋਟੀ ਨਹੀਂ ਹੁੰਦੀ, ਇੰਨੇ ਲੋਕਾਂ ਨੂੰ, ਟੁੱਟਿਆਂ ਹੋਇਆਂ ਨੂੰ ਰੱਬ ਦੇ ਨਾਲ ਜੋੜਿਆ ਕਬੀਰ ਸਾਹਿਬ ਦੀ ਬਹੁਤ ਵੱਡੀ ਜ਼ਿੰਦਗੀ ਦੀ ਪ੍ਰਾਪਤੀ ਹੈ। ਆਪ ਹੀ ਨਹੀਂ ਜਪਿਆ, ਜਪਾਇਆ ਹੈ ਲੋਕਾਂ ਨੂੰ। ਜਿਹੜੇ 15 ਭਗਤ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਵਾਏਮਾਨ ਜਿਨ੍ਹਾਂ ਦੀ ਬਾਣੀ ਹੈ, ਉਹਨਾਂ ਸਾਰਿਆਂ ਭਗਤਾਂ ਤੋਂ ਪਹਿਲਾ ਦਰਜਾ ਕਬੀਰ ਸਾਹਿਬ ਨੂੰ ਪ੍ਰਾਪਤ ਹੈ। ਜਿੱਥੇ ਭਗਤਾਂ ਦੀ ਬਾਣੀ ਆਰੰਭ ਹੋਏਗੀ, ਕਬੀਰ ਸਾਹਿਬ ਦੀ ਬਾਣੀ ਤੋਂ ਆਰੰਭ ਹੁੰਦੀ ਹੈ ਆਮ ਕਰਕੇ। ਅਤੇ ਜਦੋਂ ਬਾਣੀ ਗੁਰੂ ਸਾਹਿਬਾਨਾਂ ਦੀ ਆਰੰਭ ਹੁੰਦੀ ਹੈ ਤਾਂ ਗੁਰੂ ਨਾਨਕ ਦੀ ਬਾਣੀ ਆਰੰਭ ਹੁੰਦੀ ਹੈ। ਤੋ ਇਸ ਪ੍ਰਕਾਰ ਫਿਰ 108 ਵਰ੍ਹੇ ਦੀ ਉਮਰ ਵਿੱਚ, ਕਬੀਰ ਸਾਹਿਬ ਦੀ ਸੰਪੂਰਨ ਉਮਰ ਜਿਹੜੀ ਹੈ 120 ਵਰ੍ਹੇ ਦੀ ਹੈ, ਉਮਰ ਦੇ ਪਿਛਲੇ ਪੜਾਅ ਵਿੱਚ ਕਬੀਰ ਸਾਹਿਬ ਨੂੰ 12 ਸਾਲ ਇਸ ਧਰਤੀ 'ਤੇ ਉਹ ਮਿਲੇ, ਅਤੇ ਜੋ ਕੁਛ 108 ਵਰ੍ਹੇ ਵਿੱਚ ਨਹੀਂ ਮਿਲਿਆ ਉਹ 12 ਵਰ੍ਹੇ ਦੀ ਜ਼ਿੰਦਗੀ ਦੇ ਵਿੱਚ ਜਾਂਦਿਆਂ ਜਾਂਦਿਆਂ, ਉਹਦਾ ਕਾਰਨ ਇਹ ਹੈ ਵੀ ਕਬੀਰ ਸਾਹਿਬ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਪੂਸਾ ਪਿੰਡ ਹੈ, ਯਾਦਗਾਰ ਕਾਇਮ ਹੈ ਜਿੱਥੇ ਇਹ ਭਾਵੇਂ ਸਾਡੇ ਇਤਿਹਾਸਕਾਰਾਂ ਤੋਂ ਗੱਲ ਰਹਿ ਗਈ ਹੈ, ਦੂਸਰੇ ਇਤਿਹਾਸਕਾਰਾਂ ਤੋਂ ਲੈ ਗਈ, ਪਰ ਕਬੀਰ ਸਾਹਿਬ ਦਾ ਜਿਹੜਾ ਚੇਲਾ ਹੈ ਧਰਮਦਾਸ, ਉਹ ਆਪਣੇ ਗੁਰਦੇਵ ਦੀ ਜਿਹੜੀ ਗਾਥਾ ਲਿਖਦਾ ਹੈ, ਜਿਹੜੀ ਸਾਖੀ ਕਬੀਰ ਸਾਹਿਬ ਦੀ ਲਿਖਦਾ ਹੈ, ਉਹਦੇ 'ਚ ਕਬੀਰ ਸਾਹਿਬ ਦੀ ਜਨਮ ਤੋਂ ਲੈ ਕੇ ਉਹਨਾਂ ਦੇ ਅਖੀਰ ਤੱਕ ਦੀਆਂ ਤਾਰੀਖਾਂ, ਕਿਹੜੀ ਤਾਰੀਖ ਨੂੰ ਜੱਗ ਸੰਪੂਰਨ ਕੀਤਾ, ਕਿਹੜੀ ਤਾਰੀਖ ਨੂੰ ਕਿਹੜੀ ਘਟਨਾ ਹੋਈ, ਵਿਆਹ ਕਦੋਂ ਹੋਇਆ, ਕਮਾਲਾ ਕਦੋਂ ਜੰਮਿਆ, ਕਮਾਲੀ ਕਦੋਂ ਜੰਮੀ, ਇਹ ਸਾਰੇ ਇਤਿਹਾਸਿਕ ਤੱਥ ਨੇ ਤਾਰੀਖਾਂ ਦੇ ਨਾਲ। ਇਸ ਕਰਕੇ 108 ਵਰੇ ਦੀ ਉਮਰ ਚ ਗੁਰੂ ਨਾਨਕ ਕਬੀਰ ਸਾਹਿਬ ਨੂੰ ਮਿਲਦੇ ਹੈ। ਉਸ ਵੇਲੇ 38 ਵਰੇ ਦੀ ਉਮਰ ਹੈ ਗੁਰੂ ਨਾਨਕ ਸਾਹਿਬ ਦੀ, ਇਸ ਭਗਤ ਦੀ ਉਮਰ ਹੈ 108 ਵਰੇ ਦੀ। ਉਮਰ ਦੇ ਲਿਹਾਜ਼ਨ ਕਬੀਰ ਸਾਹਿਬ ਬਜ਼ੁਰਗ ਨੇ, ਪਰ ਨਿਰੰਕਾਰ ਦਾ ਸਰੂਪ ਗੁਰੂ ਨਾਨਕ ਸਾਹਿਬ, ਉਹਨਾਂ ਦਾ ਪ੍ਰਭਾਵਸ਼ਾਲੀ ਚਿਹਰਾ ਅਤੇ ਉਹਨਾਂ ਦੀ ਮੈਗਨੇਟ ਸ਼ਕਤੀ ਦਰਸ਼ਨ ਕਰਦਿਆਂ ਕਬੀਰ ਸਾਹਿਬ, ਬਚਨ ਸੁਣਦਿਆਂ ਕਬੀਰ ਸਾਹਿਬ ਗੁਰੂ ਨਾਨਕ ਦੇ ਪੈਰੀਂ ਪੈ ਗਏ। ਇਹ ਤਾਂ ਹੈ ਹੀ ਭਗਤ, ਇਹਨੂੰ ਤਾਂ ਪੈਰੀਂ ਪੈਣ ਵਿੱਚ ਕੋਈ ਵਾਧਾ ਹੀ ਨਹੀਂ। ਜਿਹੜੀਆਂ ਲੰਮੀਆਂ ਉਮਰਾਂ ਵਾਲੇ ਗੁਰੂ ਨਾਨਕ ਨੂੰ ਬੜੇ ਛੋਟੇ ਜਿਹੇ ਨਾਂ ਨਾਲ ਬੁਲਾਉਂਦੇ ਸੀ, ਬਾਲਕਾ ਕਹਿ ਕੇ ਬੁਲਾਉਂਦੇ ਸੀ ਕਿਉਂਕਿ ਵੱਡੀਆਂ ਉਮਰਾਂ ਦੇ ਮਾਲਕ ਸੀ, ਅਖੀਰ ਨੂੰ ਉਹਨਾਂ ਸਿੱਧਾਂ ਨੂੰ ਵੀ ਗੁਰੂ ਨਾਨਕ ਦੇ ਚਰਨਾਂ ਵੱਲ ਝੁਕਣਾ ਪਿਆ ਅਤੇ ਕਹਿਣਾ ਪਿਆ। ਅਤੇ ਉਸ ਵਾਰਤਾ ਨੂੰ ਭਾਈ ਸਾਹਿਬ ਲਿਖਦੇ, ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਜਦੋਂ ਸਿੱਧ ਪੁਰਸ਼ ਝੁਕਦੇ ਹੈ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਆ, ਛੱਡਿਆ ਕੋਈ ਨਹੀਂ, ਮੱਕੇ ਗਏ ਤਾਂ ਮੱਕਾ ਚਰਨਾਂ ਨਾਲ ਘੁੰਮ ਗਿਆ, ਜਗਨਨਾਥ ਮੰਦਰ ਤੇ ਗਏ ਤਾਂ ਜਗਨਨਾਥ ਦੀ ਮੂਰਤੀ ਪਾਂਡਿਆਂ ਨੂੰ ਛੱਡ ਕੇ ਗੁਰੂ ਨਾਨਕ ਦੇ ਚਰਨਾਂ ਤੇ ਖੜੀ ਹੁੰਦੀ ਹੈ। ਔਰ ਜੇ ਉੱਥੇ ਪਾਣੀ ਦੀ ਸਮੱਸਿਆ ਭਾਵੇਂ ਮੱਕੇ ਦੇ ਵਿੱਚ ਹੈ ਤਾਂ ਚਸ਼ਮਾ ਗੁਰੂ ਨਾਨਕ ਨੇ ਸ਼ੁਰੂ ਕੀਤਾ, ਔਰ ਜੇ ਜਗਨਨਾਥ ਦੇ ਅੰਦਰ ਬਾਕੀ ਦਾ ਖਾਰਾ ਪਾਣੀ ਹੈ ਤਾਂ ਚਸ਼ਮਾ ਗੁਰੂ ਨਾਨਕ ਨੇ ਜਾਰੀ ਕੀਤਾ, ਜੇ ਬਿਦਰ ਸ਼ਹਿਰ ਦੇ ਅੰਦਰ ਜਾਣ ਰਿਹਾ ਤਾਂ ਚਸ਼ਮਾ ਗੁਰੂ ਨਾਨਕ ਦੇ ਮੁਬਾਰਕ ਚਰਨਾਂ ਦੇ ਨਾਲ ਸ਼ੁਰੂ ਹੁੰਦਾ ਹੈ। ਔਰ ਪੰਜਾ ਸਾਹਿਬ ਦੀ ਸਾਖੀ ਤਾਂ ਆਪ ਸਾਰੇ ਗੁਰਸਿੱਖਾਂ ਦੇ ਰਸਨਾਂ 'ਤੇ ਹੈ, ਅਤੇ ਜਿੱਥੇ ਪਾਣੀ ਜਿਹੜਾ ਸੀ ਖਿੱਚ ਕੇ ਉਹ ਸਾਰਾ ਪਾਣੀ ਹੁਣ ਤੱਕ ਚਸ਼ਮਾ ਚੱਲਦਾ। ਔਰ ਇਸੇ ਤਰ੍ਹਾਂ ਹੋਰ ਵੀ ਕਈ ਜਗ੍ਹਾ ਹਨ ਜਿੱਥੇ ਗੁਰੂ ਨਾਨਕ ਨੇ ਇਸ ਧਰਤੀ ਦੇ ਵਿੱਚੋਂ ਚਸ਼ਮੇ ਜਾਰੀ ਕੀਤੇ ਔਰ ਹੁਣ ਤੱਕ ਮਨੁੱਖਤਾ ਦੀ ਸੇਵਾ ਕਰ ਰਹੇ। ਅਤੇ ਕਬੀਰ ਸਾਹਿਬ ਨੇ ਨਮਸਕਾਰ ਕੀਤੀ ਗੁਰੂ ਨਾਨਕ ਸਾਹਿਬ ਨੇ, ਕਬੀਰ ਸਾਹਿਬ ਨੂੰ ਫਿਰ ਦੱਸਿਆ ਵੀ ਤੁਸੀਂ ਹੱਠ ਯੋਗ ਕਰ ਰਹੇ ਹੋ ਅਤੇ ਹੁਣ ਤੁਸੀਂ ਸਹਿਜ ਯੋਗ ਵਿੱਚ ਆਓ, ਹੁਣ ਤੱਕ ਤੁਸੀਂ ਸਰਗੁਣ ਦੀ ਉਪਾਸਨਾ ਕੀਤੀ ਹੈ, ਹੁਣ ਨਿਰਗੁਣ ਦੀ ਉਪਾਸਨਾ ਵਿੱਚ ਆਓ, ਨਿਰਗੁਣ ਦੇ ਉਪਾਸਕ ਬਣਾਏ ਨਿਰਾਕਾਰ ਦੇ। ਅਤੇ ਇਉਂ ਕਬੀਰ ਸਾਹਿਬ ਜੀ ਦਾ ਉਹਨਾਂ ਸਤਪੁਰਸ਼ਾਂ ਦੇ ਵਿੱਚ ਧੰਤਾ ਯੋਗ ਜਨਮ ਹੋਇਆ, ਜਿਨ੍ਹਾਂ ਨੂੰ ਪੈਂਗਲ ਉਪਨਿਸ਼ ਦੇ ਵਿੱਚ ਇੱਕ ਸੁਰਤੀ ਹੈ ਅਤੇ ਉਹਦੇ 'ਚ ਲਿਖਿਆ, ਬ੍ਰਹਮ ਬੇਤ ਮਾਤਰੇਣ ਏਕੋਤਰ ਸ਼ਤੂ ਕੁਲੰਗ ਤਾਰੀਆਤੀ, ਕਿ ਬ੍ਰਹਮ ਬੇਤਾ ਜਿਸ ਮਾਂ ਦੀ ਕੁੱਖ ਤੋਂ ਪੈਦਾ ਹੁੰਦਾ ਹੈ, 101 ਕੁਲਾਂ ਉਹਦੀਆਂ ਤਰ ਜਾਂਦੀਆਂ, ਪਿਤਾ ਸਾ 24, 20 ਮਾਤਾ ਕੇ ਜਾਨੋ, 24 ਕੁਲਾਂ ਉਹਦੇ ਪਿਤਾ ਦੀਆਂ ਤਰਦੀਆਂ ਨੇ, ਜਿਸ ਪਿਤਾ ਦੀ ਅੰਸ਼ ਤੋਂ ਉਸ ਤਤਵੇਤੇ ਦਾ ਸਰੀਰ ਪੈਦਾ ਹੋਇਆ, 20 ਕੁਲਾਂ ਮਾਤਾ ਦੀਆਂ ਯਾਨੀ ਨਾਨਕਿਆਂ ਦੀਆਂ ਜਿਸ ਕੁਲ ਦੇ ਵਿੱਚ ਉਹਦੀ ਮਾਂ ਹੈ, 20 ਕੁਲਾਂ ਉਹਦੀਆਂ, ਪਿਤਾ ਸਾ 24, 20 ਮਾਤਾ ਕੇ ਜਾਨੋ, ਖੋੜ ਸਤਰਿਆ ਮਹਾਨ। ਜੇ ਉਹ ਸਤਪੁਰ ਸ਼ਾਦੀਸ਼ੁਦਾ ਹੈ, ਗ੍ਰਿਸਤੀ ਜੀਵਨ ਹੈ, ਤਾਂ 16 ਕੁਲਾਂ ਉਸ ਦੀ ਅਰਧੰਗਨੀ ਜਿਹੜੇ ਉਹਦੇ ਪੇਕੇ ਹਨ ਯਾਨੀ ਉਹ ਸਤਪੁਰਸ਼ ਦੇ ਸਹੁਰਿਆਂ ਦੀਆਂ 16 ਕੁਲਾਂ ਉਹਨਾਂ ਦੀਆਂ ਸ਼ਾਸਤਰਕਾਰ ਕਹਿੰਦੇ ਆ ਤਰ ਜਾਂਦੀਆਂ। ਦੁਆਦਸ਼ ਸੁਤਾ ਪਛਾਣੋ, 12 ਕੁਲਾਂ ਜਿੱਥੇ ਉਹਦੀ ਲੜਕੀ ਵਿਆਹੀ ਜਾਵੇ ਉਹਦੀ ਲੜਕੀ ਦੇ ਸਹੁਰਿਆਂ ਦੀਆਂ 12 ਕੁਲਾਂ ਤਰ ਜਾਂਦੀਆਂ। ਇਕਾਦਸ਼ ਕੁਲ ਭੈਣ, 11 ਕੁਲਾਂ ਉਸ ਬ੍ਰਹਮ ਬੇਤੀ ਦੀ ਭੈਣ ਜਿਹੜੇ ਪਰਿਵਾਰ ਵਿੱਚ ਚਲੀ ਜਾਵੇ ਉਹਦੀਆਂ 11 ਕੁਲਾਂ ਤਰ ਜਾਂਦੀਆਂ। 10 ਭੂਆ ਕੇ ਲੇਖੇ, 10 ਕੁਲਾਂ ਉਹਦੇ ਪਿਤਾ ਦੀ ਭੈਣ ਜਿੱਥੇ ਵਿਆਹੀ ਹੋਵੇ ਉਹਦੀਆਂ ਤਰਨਗੀਆਂ। ਮਾਤ ਭੈਣ ਯਾਨੀ ਮਾਸੀ, 8 ਕੁਲਾਂ ਉਹਦੀ ਮਾਸੀ ਦੀਆਂ ਜਿੱਥੇ ਉਹਦੀ ਮਾਸੀ ਵਿਆਹੀ ਹੋਈ ਹੈ। ਮਾਤ ਭੈਣ ਕੁਲ 8, ਸੁਰਤੀ ਸਿਮਰਤੀ ਪੇਖੇ, ਪਰਮਤ 101 ਕੀ ਤਤਵੇਤਾ ਹਰਜਨ ਕਹੀ, ਭਗਤ ਹੋਤ ਜੋਈ ਵੰਸ਼ ਮੈਂ, ਸਬਤ ਗੋਤਰ ਤਾਰੇ ਸਹੀ। ਅਤੇ ਗੁਰੂ ਮਹਾਰਾਜ ਸਾਹਿਬ ਜੀ ਨੇ ਤਾਂ ਇੱਥੋਂ ਤਾਂ ਕਹਿ ਦਿੱਤਾ ਹੈ, ਪ੍ਰਭ ਕੈ ਸਿਮਰਨ ਸਭ ਕੁਲ ਉਧਾਰ ਹੈ। ਗੁਰਬਾਣੀ ਦੇ ਵਿੱਚ ਕੁਲਾਂ ਦੀ ਗਿਣਤੀ ਵੀ ਚੱਕ ਦਿੱਤੀ ਹੈ, ਸਾਰੀਆਂ ਕੁਲਾਂ ਤਰ ਜਾਂਦੀਆਂ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸਵਾ ਸਵਾ ਦਾ ਮਤਲਬ ਪ੍ਰਯੋਜਨ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਕਬੀਰ ਸਾਹਿਬ ਦੇ ਆਗਮਨ ਨੂੰ ਨਮਸਕਾਰ ਹੈ ਅਤੇ ਦੂਸਰੀ ਬਾਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਕਿਉਂਕਿ ਗਿਆਨੀ ਜੀ ਨੇ ਕਹਿ ਦਿੱਤਾ ਅਤੇ ਮੈਂ ਤਾਂ ਇਹੀ ਸੋਚਦਾ ਸੀ ਵੀ ਲੜੀਵਾਰ ਕਥਾ ਵੀ ਚਲੋ ਇਤਿਹਾਸ ਤਾਂ ਸੁਣਾਉਣ ਵਾਲਿਆਂ ਨੇ ਸੁਣਾਈ ਦਿੱਤਾ ਵੀ ਉਹੀ ਗੱਲਾਂ ਵਾਰ ਵਾਰ ਕਾਹਦੇ ਲਈ ਸੁਣਾਉਣੀਆਂ, ਪਰ ਭਾਈ ਸਾਹਿਬ ਜੀ ਅਨਾਊਂਸਮੈਂਟ ਕਰਕੇ ਵੀ ਤਿੰਨਾਂ ਦੀ ਗੱਲ ਕਰਨੀ ਹੈ ਅਤੇ ਫਿਰ ਤਾਂ ਲੜੀਵਾਰ ਕਥਾ ਦੀ ਵੀ ਜਿਵੇਂ ਉਹਨਾਂ ਨੇ ਕਿਹਾ ਸੀ ਉਹੀ ਵਾਰ ਠੀਕ ਸੀ। ਅਤੇ ਗੁਰੂ ਕਿਰਪਾ ਕਰੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਬਾਬਤ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਆਗਮਨ ਦੇ ਵਿੱਚ ਆਸਾ ਰਾਗ ਵਿੱਚ, ਵਿਲਾਰ ਰਾਗ ਵਿੱਚ, ਸੋਠ ਰਾਗ ਦੇ ਵਿੱਚ ਸ਼ਬਦ ਮਿਲਦੇ ਹੈ। ਆਸਾ ਰਾਗ ਦੇ ਵਿੱਚ ਹੈ ਸਤਿਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ, ਉਧਰ ਹੈ ਮੈਂ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ, ਦਸੀ ਮਾਸੀ ਹੁਕਮ ਬਾਲਕ ਜਨਮ ਲਈਏ, ਅਤੇ ਮਿਟਿਆ ਸੋਗ ਮਹਾਂ ਆਨੰਦ ਸੀ, ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੇ ਮਨ ਪਾਵੈ, ਬਦੀ ਬੇਲ ਪਉ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ, ਮਨ ਚਿੰਦਿਆ ਸਤਿਗੁਰੂ ਦਿਵਾਇਆ, ਭੈ ਅਚਿੰਤ ਏਕ ਲਿਵਲਾਇਆ, ਜਿਉਂ ਬਾਰਕ ਪਿਤਾ ਉਪਰ ਕਰੇ ਬਹੁ ਮਾਣ, ਬੁਲਾਇਆ ਬੋਲੇ ਗੁਰ ਕੈ ਭਾਣ, ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁੱਠਾ ਕੀਨੀ ਦਾਤ। ਇਹ ਆਪਣੇ ਸਾਹਿਬਜ਼ਾਦੇ ਦੇ ਪ੍ਰਗਟ ਹੋਣ 'ਤੇ ਮੁਬਾਰਕ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਰਸਨਾ ਤੋਂ ਹੈ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਪਾਵਨ ਬਚਨ ਆਗਮਨ ਦੇ ਕਹੀ ਹੈ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਤੇ ਭਾਰੀ ਸ਼ਬਦ ਕਿਹਾ ਅਤੇ ਜਿਸਮ ਕਰਕੇ ਵੀ ਨਰੋਏ ਸੀ, ਬਾਕੀ ਗੁਰੂ ਸਾਹਿਬਾਨਾਂ ਨਾਲੋਂ ਕੱਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਭਾਰੀ ਸੀ। ਦੋ ਘੋੜੇ ਰੱਖੇ ਹੋਏ ਸੀ, ਇੱਕ ਖਾਲੀ ਘੋੜਾ ਨਾਲ ਚੱਲਦਾ ਸੀ, ਜਦੋਂ ਇੱਕ ਘੋੜਾ ਥੱਕ ਜਾਂਦਾ ਸੀ ਤਾਂ ਦੂਸਰੇ ਘੋੜੇ 'ਤੇ ਮਹਾਰਾਜ ਸਾਹਿਬ ਜੀ ਸਵਾਰ ਹੋ ਜਾਂਦੇ, ਦੋ ਘੋੜੇ ਹਰ ਵੇਲੇ ਰਹਿੰਦੇ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਲੱਕ ਦਾ ਵਸਤਰ ਕਛਹਿਰਾ, ਭਾਈ ਕੀ ਡਰੋਲੀ ਦਰਸ਼ਨ ਕਰੋ ਤੁਹਾਨੂੰ ਪਤਾ ਚੱਲੇਗਾ ਕਿ ਗੁਰੂ ਦਾ ਕੱਦ ਕਿੱਡਾ ਵੱਡਾ ਸੀ, ਉਹ ਵਸਤਰ ਤੋਂ ਅਨੁਮਾਨ ਹੋ ਜਾਏਗਾ। ਅਤੇ ਐਸੇ ਗੁਰੂ ਹਰਗੋਬਿੰਦ ਸਾਹਿਬ, ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਇਉਂ ਲੱਗਦਾ ਕਿ ਗੁਰੂ ਅਰਜਨ ਦੇਵ ਜੀ ਨੇ ਸਰੀਰ ਬਦਲਿਆ, ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ, ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ। ਭਾਈ ਸਾਹਿਬ ਨੇ ਤਿੰਨ ਚਾਰ ਗੱਲਾਂ ਇਕੱਠੀਆਂ ਕੀਤੀਆਂ ਹਨ, ਜਿਹੜਾ ਸੰਸਾਰ ਦੇ ਵੱਡੇ ਵੱਡੇ ਪੁਰਸ਼ਾਂ ਦੇ ਵਿੱਚ ਕਿਤੇ ਇੱਕ ਗੁਣ ਮਸਾਂ ਹੁੰਦਾ। ਅਤੇ ਭਾਈ ਸਾਹਿਬ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਰੇ ਗੁਣ ਮੌਜੂਦ ਸਨ, ਦਲ ਭੰਜਨ ਸੂਰਮਤਾਈ ਕੈਸੀ ਹੈ ਕਿ ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਚਾਰ ਜੰਗ ਜਿਹੜੇ ਨੇ ਅਤੇ ਉਹ ਸਰਕਾਰ ਦੇ ਨਾਲ ਜਿਹੜੇ ਪੂਰੇ ਭਾਰਤ ਵਰਸ਼ ਵਿੱਚ ਰਾਜ ਕਰ ਰਹੇ ਹੈ, ਦਿੱਲੀ ਦਾ ਤਖ਼ਤ ਜਿਨ੍ਹਾਂ ਦੇ ਕੋਲ ਹੈ ਅਤੇ ਉਹਨਾਂ ਦੀ ਸ਼ਹਿ ਅਤੇ ਉਹਨਾਂ ਦੇ ਭੇਜੇ ਹੋਇਆਂ, ਅਤੇ ਸ਼ਾਹਜਹਾਨ ਦੇ ਨਾਲ ਚਾਰ ਜੰਗ ਮਹਾਰਾਜ ਸਾਹਿਬ ਦੇ ਹੁੰਦੇ ਹੈ, ਮੁਗਲ ਖਾਂ ਪਠਾਨ 7000 ਫੌਜ ਲੈ ਕੇ ਆਉਂਦਾ, ਲਾਹੌਰ ਤੋਂ ਚੜ੍ਹ ਕੇ ਆਉਂਦਾ, ਬੀੜਾ ਚੁੱਕਿਆ, ਸ਼ਾਹਜਹਾਨ ਕਹਿੰਦਾ ਵੀ ਮੈਨੂੰ ਜਿੰਦਾ ਜਾਂ ਮ੍ਰਿਤਕ ਸਰੀਰ ਹਰਗੋਬਿੰਦ ਦਾ ਚਾਹੀਦਾ, ਗੁਰੂ ਵੀ ਨਹੀਂ ਕਹਿੰਦਾ ਜੈਲਸੀ ਦੇ ਵਿੱਚ, ਉਹਨੇ ਮੇਰੇ ਬਾਜ ਨੂੰ ਹੱਥ ਪਾਇਆ ਅਤੇ ਕੱਲ੍ਹ ਨੂੰ ਤਾਜ ਨੂੰ ਹੱਥ ਪਾਏਗਾ। ਜਿਹੜੇ ਤਰੀਕੇ ਦੇ ਨਾਲ ਗੁਰੂ ਦੇ ਬਾਜ ਦੀ ਗੱਲ ਸੁਣਾਈ ਜਾਂਦੀ ਹੈ ਅਤੇ ਉਹਦੇ ਵਿੱਚ ਕਿਤੇ ਨਾ ਕਿਤੇ ਸਾਡੇ ਕੋਲੋਂ ਬਹੁਤ ਵੱਡੀ ਇੱਕ ਗਲਤੀ ਹੋ ਜਾਂਦੀ ਹੈ ਕਿ ਜੇ ਉਹਦੇ ਵਿੱਚ ਕਈ ਸਵਾਲ ਖੜ੍ਹੇ ਹੋ ਜਾਂਦੇ ਨੇ ਜਦੋਂ ਅਸੀਂ ਉਸੇ ਤਰੀਕੇ ਨਾਲ ਸੁਣਾਉਂਦੇ। ਕਹਾਣੀ ਇਹ ਹੈ ਕਿ ਸ਼ਾਹਜਹਾਨ ਦਾ ਬਾਜ ਉੱਡ ਕੇ ਗੁਰੂ ਸਾਹਿਬ ਦੇ ਆਂਗਣ ਵਿੱਚ ਆ ਗਿਆ, ਗੁਰੂ ਸਾਹਿਬ ਦਾ ਜਿੱਥੇ ਤੰਬੂ ਸੀ, ਸ਼ਿਕਾਰ ਨੂੰ ਚੜ੍ਹਿਆ ਹੋਇਆ ਸ਼ਾਹਜਹਾਨ ਨਾਲ ਦੇ ਭੂਤਰੇ ਹੋਏ ਫਿਰਦੇ ਆ ਜਿਹੜੇ ਇੱਕ ਇੱਕ ਤੁੰਬਾ ਖਾਣ ਵਾਲੇ ਮਾਸਾਹਾਰੀ ਪਸ਼ੂਆਂ ਵਰਗੀਆਂ ਜਿਹਨਾਂ ਦੀਆਂ ਬਿਰਤੀਆਂ ਹਨ ਅਤੇ ਕਾਜੀ ਸਾਹਿਬ ਨਾਲ ਨ ਅਤੇ ਬਾਜ ਆ ਗਿਆ ਤਾਂ ਗੁਰੂ ਸਾਹਿਬ ਦੇ ਬਿਲਕੁਲ ਕੋਲ ਆ ਗਿਆ ਤਾਂ ਸਤਿਗੁਰੂ ਮਹਾਰਾਜ ਨੇ ਬਾਜ ਦੀ ਸੁੰਦਰਤਾ ਵੇਖੀ, ਉਹਦੇ ਅੰਦਰ ਦੀ ਭਾਵਨਾ ਦੇਖੀ, ਉਹਦੇ ਸਿਰ 'ਤੇ ਹੱਥ ਫੇਰਿਆ। ਬਾਜ ਦਾ ਵੀ ਕੋਈ ਕਰਮ ਜਾਗਿਆ ਸੀ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਇਆ। ਪਸ਼ੂ ਪ੍ਰੇਤ ਮੁਗਤ ਕੋ ਉਤਾਰੇ, ਗੁਰੂ ਹੈ ਸਮਰੱਥ। ਮਹਾਰਾਜ ਕਹਿੰਦੇ ਕੋਈ ਨਹੀਂ ਸੱਜਣਾ, ਹੁਣ ਚਿੰਤਾ ਨਾ ਕਰ, ਆ ਗਏ ਤੂੰ ਜਿੱਥੇ ਆਉਣਾ ਸੀ। ਅਬੋਲ ਅਵਸਥਾ ਦੇ ਵਿੱਚ ਬਾਜ ਇਉਂ ਮਹਿਸੂਸ ਕਰਦਾ ਕਿ ਮੈਨੂੰ ਫੜਨ ਵਾਲੇ ਕਿਤੇ ਇੱਥੋਂ ਪਕੜ ਕੇ ਨਾ ਲੈ ਜਾਣ। ਅਤੇ ਬਾਅਦ ਵਿੱਚ ਮੀਰ ਸ਼ਿਕਾਰ ਆਉਂਦਾ, ਸ਼ਿਕਾਰ ਮਹਿਕਮੇ ਦੇ ਵੱਡੇ ਅਫਸਰ ਨੂੰ ਕਹਿੰਦੇ ਨੇ ਮੀਰ ਸ਼ਿਕਾਰ, ਉਹਦੇ ਕੋਲ ਜਾਲੀਆਂ ਕੁੱਤੇ ਸਾਰਾ ਪ੍ਰਬੰਧ, ਉਹਨੂੰ ਮੀਰ ਸ਼ਿਕਾਰ ਨਾਂ ਰੱਖਿਆ ਹੋਇਆ ਸੀ ਪੁਰਾਣੇ ਸਮੇਂ ਦੇ ਵਿੱਚ। ਉਹਨੇ ਆ ਕੇ ਕਿਹਾ ਗੁਰੂ ਜੀ ਇਹ ਬਾਜ ਸ਼ਾਹ ਜਹਾਨ ਦਾ ਸ਼ਹਿਨਸ਼ਾਹ ਦਾ ਹੈ, ਇਹ ਬਾਜ ਵਾਪਸ ਦੇ ਦਿਓ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਇਹ ਤਾਂ ਹੁਣ ਜਿੱਥੇ ਆਉਣਾ ਸੀ ਆ ਗਿਆ, ਵਾਪਸ ਤਾਂ ਜਾਏਗਾ ਨਹੀਂ। ਉਹਨੇ ਜਾ ਕੇ ਸ਼ਾਹਜਹਾਨ ਨੂੰ ਕਹਿ ਦਿੱਤਾ ਅਤੇ ਕਾਜੀ ਬੜਾ ਖੁਣਸਿਆ ਅਤੇ ਕਾਜੀ ਆਇਆ, ਬੁਰਾ ਭਰਾ ਵੀ ਬੋਲਿਆ ਅਤੇ ਗੁਰੂ ਸਾਹਿਬ ਨੂੰ ਮੰਦੇ ਸ਼ਬਦ ਵੀ ਬੋਲਿਆ ਜਿਹੜੇ ਬਾਬਾ ਬੁੱਢਾ ਸਾਹਿਬ ਤੋਂ ਬਰਦਾਸ਼ਤ ਨਾ ਹੋਏ। ਅਤੇ ਬਾਬਾ ਬੁੱਢਾ ਸਾਹਿਬ ਨੇ ਉਹਦਾ ਸ਼ਬਦਾਂ ਦਾ ਮੁਕਾਬਲਾ ਜਦੋਂ ਕਰਨਾ ਚਾਹਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਜੀ ਤੁਸੀਂ ਇਹਦੇ ਨਾਲ ਬੋਲਦੇ ਨਹੀਂ ਚੰਗੇ ਲੱਗਦੇ, ਤੁਹਾਡੀ ਭਾਸ਼ਾ ਇਹ ਲੋਕ ਨਹੀਂ ਸਮਝਣਗੇ, ਮੈਂ ਸਮਝਾਉਂਦਾ। ਕਾਜੀ ਸਾਹਿਬ ਤੁਸੀਂ ਬੁਰੇ ਸ਼ਬਦ ਕਹਿ ਲਏ ਅਤੇ ਤੁਸੀਂ ਆਪਣਾ ਬੁਰਾਪਣ ਸਵਾਲ ਜ਼ਾਹਰ ਕਰ ਲਿਆ, ਪਰ ਮੁਕਾਬਲੇ 'ਚ ਮੈਂ ਬੁਰਾ ਸ਼ਬਦ ਨਹੀਂ ਕਹਾਂਗਾ, ਪਰ ਇੱਕ ਗੱਲ ਹੈ ਵੀ ਬਾਜ ਨਹੀਂ ਮਿਲੇਗਾ। ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਅਤੇ ਬਾਜ ਗੁਰੂ ਦੇ ਸ਼ਰਨ ਵਿੱਚ ਚਲਾ ਗਿਆ ਅਤੇ ਗੁਰੂ ਨੇ ਬਾਜ ਰੱਖ ਲਿਆ ਅਤੇ ਬਾਦਸ਼ਾਹ ਨੇ ਮੰਗਿਆ ਅਤੇ ਨਹੀਂ ਦਿੱਤਾ ਅਤੇ ਝਗੜਾ ਸ਼ੁਰੂ ਹੋ ਗਿਆ, ਤਾਂ ਫਿਰ ਜਿਹੜੇ ਦੂਸਰੇ ਗੈਰ ਧਰਮਾਂ ਵਾਲੇ ਲੋਕ ਜਦੋਂ ਤੁਹਾਡੇ ਕੋਲੋਂ ਇਹ ਗੱਲ ਸੁਣਨਗੇ ਕਹਿਣਗੇ ਲੜਾਈ ਤਾਂ ਤੁਹਾਡੇ ਗੁਰੂ ਨੇ ਛੇੜੀ। ਫਿਰ ਸ਼ਾਹਜਹਾਂ ਦਾ ਕੀ ਕਸੂਰ ਸੀ ਇਹਦੇ ਵਿੱਚ? ਲੋਕ ਤੁਹਾਡੇ ਕੋਲੋਂ ਸਵਾਲ ਪੁੱਛਣਗੇ ਅਤੇ ਕੱਲ੍ਹ ਨੂੰ ਕਿਸੇ ਦੀ ਗਾਂ, ਕਿਸੇ ਦੀ ਮੱਝ, ਕਿਸੇ ਦਾ ਘੋੜਾ, ਅਤੇ ਜੇ ਕਿਤੇ ਅਚਨਚੇਤ ਕਿਸੇ ਦੇ ਵਿਹੜੇ ਵਿੱਚ ਜਾ ਵੜੇ ਤਾਂ ਉਹ ਕਹਿ ਦੇਵੇ ਮੇਰੀ ਸ਼ਰਨ ਆਇਆ, ਮੈਂ ਨਹੀਂ ਦੇਣਾ ਹੈ। ਹੁਣ ਨਾ ਕਾਨੂੰਨ ਮੰਨੇਗਾ ਨਾ ਸਮਾਜ ਮੰਨੇਗਾ, ਕਿਉਂ ਗੁਰੂ ਨੂੰ ਦੋਸ਼ੀ ਠਹਿਰਾਉਂਦੇ ਹੋ? ਫਿਰ ਜੇ ਕਹੀਏ ਵੀ ਇਹ ਸਾਖੀ ਨਹੀਂ ਹੋਈ, ਸਾਖੀ ਹੋਈ ਹੈ। ਇਹਦਾ ਅਸਲੀ ਰੂਪ ਸਾਖੀ ਦਾ ਨੰਗਾ ਕਰਨ ਵਾਸਤੇ ਤੁਹਾਨੂੰ ਉਸ ਵੇਲੇ ਦਾ ਮੁਗਲੀਆ ਖਾਨਦਾਨ ਦਾ ਲਾਅ ਪੜ੍ਹਨਾ ਪਏਗਾ, ਉਹਨਾਂ ਦੇ ਕਾਨੂੰਨ ਪੜ੍ਹਨੇ ਪੈਣਗੇ। ਬਾਦਸ਼ਾਹ ਨੇ ਪ੍ਰਜਾ ਦੇ ਲਈ ਕਾਨੂੰਨ ਕਿਹੜੇ ਬਣਾਏ ਹੋਏ ਸੀ? ਗੱਲ ਸਪਸ਼ਟ ਹੋ ਜਾਏਗੀ। ਗੁਰੂ ਦਾ ਰਾਈ ਜਿੰਨਾ ਦੋਸ਼ ਨਹੀਂ ਸਾਬਤ ਹੋਏਗਾ ਜਦੋਂ ਤੁਸੀਂ ਉਹ ਗੱਲ ਪੜ੍ਹੋਗੇ। ਅਸਲ ਵਿੱਚ ਬਾਤ ਕੀ ਸੀ ਵੀ ਉਸ ਵੇਲੇ ਹਿੰਦੁਸਤਾਨ ਦੇ ਬਾਦਸ਼ਾਹ ਨੇ, ਦਿੱਲੀ ਦੇ ਤਖ਼ਤ ਨੇ ਇੱਕ ਫੈਸਲਾ ਕੀਤਾ ਕਿ ਬਾਕੀ ਦੇ ਮੁਕੱਦਮਿਆਂ ਦੇ ਮੁਕਾਬਲੇ ਦੇ ਵਿੱਚ ਤੋਤਿਆਂ ਦੇ, ਕਬੂਤਰਾਂ ਦੇ, ਬਾਜਾਂ ਦੇ, ਉਡਾਨ ਭਰਨ ਵਾਲੇ ਪੰਛੀਆਂ ਦੇ ਮੁਕੱਦਮੇ ਸਰਕਾਰ ਦੇ ਕੋਲ ਬਹੁਤ ਆਉਂਦੇ ਰਹਿੰਦੇ ਅਤੇ ਉਸ ਨੂੰ ਮੱਦੇ ਨਜ਼ਰ ਰੱਖ ਕੇ ਇੱਕ ਕਾਨੂੰਨ ਬਣਾ ਦਿੱਤਾ ਗਿਆ। ਜਿਵੇਂ ਥੋੜ੍ਹਾ ਚਿਰ ਹੋਇਆ ਕਾਨੂੰਨ ਸੀ ਕਿ ਜ਼ਮੀਨ ਵਾਹੁਣ ਵਾਲੇ ਦੇ ਨਾਂ 'ਤੇ ਗੁਰਦੌਰੀ ਹੋ ਜਾਂਦੀ ਸੀ ਅਤੇ ਪਟਵਾਰੀ ਵੈਸੇ ਵੀ ਪੈਸੇ ਲੈ ਕੇ ਕਰ ਦਿੰਦੇ ਸੀ ਕਿ ਜਦੋਂ ਗੁਰਦੌਰੀ ਨਾ ਹੋ ਗਈ ਤਾਂ ਜ਼ਮੀਨ ਕਿਸੇ ਦੀ, ਉਹ ਕਹਿੰਦਾ ਮੈਂ ਨਹੀਂ ਛੱਡਦਾ, ਮੈਂ ਕਬਜ਼ਾ ਮੇਰੇ ਕੋਲ ਹੈ। ਇਹਦੇ ਝਗੜੇ ਜਦੋਂ ਬਹੁਤੇ ਹੋਣ ਲੱਗੇ ਤਾਂ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਜਿਹੜਾ ਮਾਲਕ ਹੈ ਗੁਰਦੌਰੀ ਉਹਦੇ ਨਾਂ 'ਤੇ ਹੋਵੇ। ਜਦੋਂ ਇੰਤਕਾਲ ਹੋ ਗਿਆ ਗੁਰਦੌਰੀ ਪਟਵਾਰੀਆਂ ਨੂੰ ਆਰਡਰ ਕਰ ਦਿੱਤੇ ਗਏ, ਇਸ ਕਾਨੂੰਨ ਦੇ ਵਿੱਚ ਤਰਮੀਮ ਕਰ ਦਿੱਤੀ ਗਈ। ਇਸੇ ਤਰ੍ਹਾਂ ਦਿੱਲੀ ਦੇ ਤਖ਼ਤ ਨੇ ਕਾਨੂੰਨ ਦੇ ਵਿੱਚ ਤਰਮੀਮ ਕੀਤੀ, ਉਹਦੇ 'ਚ ਲਿਖਿਆ ਵੀ ਉਡਾਨ ਭਰਨ ਵਾਲਾ ਕੋਈ ਵੀ ਪੰਛੀ, ਉਹਦੇ 'ਚ ਇਕੱਲਾ ਇਕੱਲਾ ਨਹੀਂ ਲਿਖਿਆ, ਫਿਰ ਜਿਹੜਾ ਪਰਾਂ ਨਾਲ ਉੱਡਣ ਵਾਲਾ ਹੈ, ਆਪਣੇ ਨੂੰ ਆਪ ਸਾਂਭ ਕੇ ਰੱਖੋ। ਜੇ ਕਿਸੇ ਦਾ ਪੰਛੀ ਉੱਡਿਆ ਹੋਇਆ ਕਿਸੇ ਦੇ ਕੋਠੇ 'ਤੇ ਚਲਾ ਜਾਏ, ਕਬੂਤਰ ਹੋਵੇ, ਬਾਜ ਹੋਵੇ ਅਤੇ ਜਾਂ ਤੋਤਾ ਹੋਵੇ, ਚਿੜੀ ਹੋਵੇ, ਕੋਈ ਹੋਵੇ, ਜੇ ਉਹਨੇ ਪਕੜ ਲਿਆ ਤਾਂ ਫਿਰ ਉਸੇ ਦਾ ਹੋਊਗਾ। ਕਾਨੂੰਨ ਨੇ ਇਹ ਫੈਸਲਾ ਕਰ ਦਿੱਤਾ ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਕਾਜੀ ਸਾਹਿਬ
तेरे पातशाह दा कानून बनाया होया है कि उड़ान भरन वाला पंछी जिहदे कोल चलिया जाए उसे दा हुंदा है, ते कानून दे मुताबक भी मैं कितें गलत रही हाँ। ते काजी उदों भूतरिया होया कहिंदा की है, कहिंदा कानून प्रजा वास्ते बादशाह वास्ते नहीं। महाराज कहिंदे अच्छा कानून केवल प्रजा लई बादशाह लई नहीं? कहिंदे नहीं। कहिंदे फिर यह दो जिहड़ियां मीरी पीरी दियां पहनियां ना, ये दसण वास्ते कि कानून बादशाह दे भी उन्ना ही लागू हुंदा है। मैं दसांगा जा जाके कह दे अपने बादशाह नूं जो ते कर हुंदा है करे, जो कानून बनाया उहदे ते खड़ा करन दे लई उहनूं मजबूर कर दांगा, मनाउणा पऊगा, मनना पऊ उस नूं। इत्थों लड़ाई दा मुढ वजदा है। यह पहली लड़ाई सी। बादशाह कहिंदा मुगल सिंह पठान ने बीड़ा चुकिया, उधर घर दे विच गुरु हरगोबिंद साहिब दे ब्याह रखिया बीबी वीरो दा, जिहदे घर च ब्याह होवे उहनूं तां वैसे ही वेल नहीं हुंदा। सियाणे बंदे लड़ाई तो उस वेले संकोच करदे आ, कहिंदे कोई नहीं ब्याह हो लैण दे बाद च समझ लांगे, उहनां दिनां दे विच नहीं। धन गुरु हरगोबिंद साहिब 7000 फौज लै के मुगल सिंह पठान चढ़ के आउंदा, ते महाराज साहिब सच्चे पातशाह ने जो टाइम बरात नूं दित्ता सी उस टाइम ते बरात भी आई, चंबाल पिंड दे भी जाके करने पए आनंद कारज, एक गल वखरी है। बरात नूं मोड़िया पूरियों ते रात रात मुगलां दा घर पूरा भी करदा। साढ़े सतगुरु महाराज साहिब ने 3 पहर दे विच सारा कुछ निबेड़ दिता है। उस वेले पिपली साहिब उत्थे पढ़ो काठ दीआं तोपां तक भी महाराज साहिब ने चलाईआं, रोड़ कंकर बरूद बन के भी साथ गुरु साहिब दा दिता। बादशाह दी हार होई ते फिर दूसरा हरगोबिंद परे दा जंग हुंदा है, फौज 15000 चढ़ के आउंदी है। फूल महाराज दा जंग हुंदा है, फौज 35000 चढ़ के आउंदी है। सब तो आखिरी जंग करतारपुर दा फैसला कौन लड़ाई हुंदी है, ते उहदे 1,00,000 फौज चढ़ के आउंदी है शाहजहां दी। पेंदे खान पुत्तां वांगू पालिया, इह वी रल जांदा दूसरे पासे। ते गुरु साहब दे कोल 1800 सिख लड़न वाला, जिहदे च अपने साहबजादे भी, ते उहदे कोल 1,00,000। 1,00,000 दा मुकाबला 1800 सिपाहियां ने कीता। जदों जंग तों बाद लेखा जोखा होया तां उहनां दा 1,00,000 गड्डी चढ़ गया, ते गुरु साहब दे 900 बच रहे, 900 शहीद हो गए। उहनां दे उह बचे जिहड़े पिठ दिखा के दौड़े। ये आखिरी जंग सी। भाई साहब कहिंदे दल भंजन, मैं जिहड़ी गल कर रहा सी, भाई साहब कहिंदे दल भंजन, दलां दे दलां नूं भन्नण वाला गुरु है, ते फिर गुरु भी है। ते जिहड़े गुरु हुंदे सी उह लड़ाई नहीं सी करदे, जिहड़े लड़ाई करदे सी उह गुरु नहीं हुंदे। कहिंदे इह गुरु भी है ते योधा भी है। दल भंजन गुर सूरमा अतरथी है, बहुत वड्डा सूरमा है। सूरा सो पहचानिए जो लड़े दीन कहे। सूरमताई दिखाउंदिआं चारे जंगां विच की ईमानदारी वरती, जिहड़ी किसे जंग विच लभदी नहीं। मिसाल दे तौर ते भी महाराज दे लड़न वेले सामने सिपाही आ गया, उहदा घोड़ा मर गया, तां महाराज ने उहदे ते वार नहीं कीता। कहिंदे सूरमिया संभल जा घोड़ा लै के आ, तां कि गल मुकाबले दी बण जाए। जे उहने कहा गुरु जी घोड़ा तां हुण मिल नहीं सकदा, कहिंदे तैनू नहीं मिल सकदा, मैं अपने वाला छड्ड देना, धरती दे तल ते खड़ के लड़ांगे। फिर अपने घोड़े तो हेठां उतरिया है। दुश्मन तां मौका लभदा हुंदा वी मसां अड़िकिया है, मार दिओ इस नूं। गुरु साहिब दे जंग विच धर्म मुख रख्या गया। जे सूरमे दा शस्त्र टुट गया तां महाराज ने उहनूं मौका दित्ता शस्त्र लै के आ, जे उहनूं कहे शस्त्र नहीं मिल सकदा तां अपनी श्री साहिब म्यान विच पा लई, हत्थां नाल चुक चुक के तां पटका के मार दिता, पर शस्त्र मारिया ही नहीं है। फिर उहदे इह ईमानदारी है, सूरमे दी निशानी है। निहत्थे ते वार नहीं करदा, भजे गए ते वार नहीं करदा, बच्चे ते वार नहीं करदा, बिरध ते वार नहीं करदा, भावें दुश्मन दा ही होवे। इस करके भाई साहिब कहिंदे सूरमे गुरु दल भंजन गुर सूरमा बड़ जोधा, बड़ा जोधा है। और फिर परोपकारी है, परोपकार इत्थे तक कीता, ते सप दी जून दे च पखंडी पिया होया उहदा भी उधार कीता। लधाई किला इतिहास साहब जी ने देख लेना। दल पंजन गुर सूरमा बड़ जोधा बहु परोपकारी, ते पुछण सिख अरदास कर। एक दिन का वाकया है। भाई साहब कहिंदे वी अकाल तख्त ते गुरु हरगोबिंद साहब नूं अरदास कीती दोवें हथ जोड़े पातशाह, एक बेनती है मारे कहिंदे कहो पुछण सिख अरदास कर छे महलां तक दर्श निहारी। छे सरूपां तक गुरु दे दर्शन हो गए संसार नूं। ते आप जी इस गद्दी दे उत्ते होर किन्ने सरूप धारण करोगे? मारे कहिंदे पहली तां गल है भी इह तुहानूं सवाल करने नहीं सी चाहीदा, रजा विच रहना चाहीदा सी। ਭਵਿੱਖਿਆ ਤੋਂ ਵਾਰਤਾ ਜਿਹੜੀ ਹੈ ਉਹ ਕੁਦਰਤ ਤੇ ਅਕਾਲ ਪੁਰਖ ਤੇ ਛੱਡ ਕੇ ਰੱਖਣੀ ਚਾਹੀਦੀ ਸੀ, ਪਰ ਹੁਣ ਜੇ ਇਹਦਾ ਉੱਤਰ ਮੈਂ ਨਾ ਦਿਆਂ ਤਾਂ ਹੋ ਸਕਦਾ ਕਿਸੇ ਨੂੰ ਸ਼ੰਕਾ ਹੋ ਜਾਵੇ, ਸਿੱਖ ਨੂੰ ਵੀ ਸ਼ਾਇਦ ਗੁਰੂ ਕੋਲ ਉੱਤਰੇ ਨਹੀਂ ਸੀ ਇਹਦਾ, ਤੇ ਸਿੱਖ ਦੋਸ਼ੀ ਹੋ ਜਾਏਗਾ ਜਦੋਂ ਗੁਰੂ ਤੇ ਸ਼ੰਕਾ ਕਰੇਗਾ। ਮੈਂ ਆਪਣੇ ਸਿੱਖਾਂ ਨੂੰ ਸ਼ੰਕਾ ਤੋਂ ਬਚਾਉਣ ਵਾਸਤੇ ਦੱਸਦਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਤੇ ਅੱਗੇ ਚੱਲ ਕੇ ਭਾਈ ਸਾਹਿਬ ਪੰਗਤੀ 'ਚ ਉਸ ਤਰ੍ਹਾਂ ਹੀ ਲਿਖਦੇ ਹੋ, ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ ਨਿਹਾਰੀ, ਅਗਮ ਅਗੋਚਰ ਸਤਿਗੁਰੂ ਬੋਲੇ ਮੁੱਖ ਤੇ। ਸੁਣੋ ਸੰਸਾਰੀ, ਸਵਾਲ ਕਰਨ ਵਾਲੇ ਸੁਣੋ, ਕਲਯੁਗ ਪੀੜ੍ਹੀ ਸੋਢੀਆਂ ਨਿਸ਼ਚਲ ਨੀਵਰ ਸਾਰ ਖਿਲਾਰੀ। ਸੋਢ ਬੰਸ਼ ਦੀ ਨੀਂਹ ਅਸੀਂ ਇੰਨੀ ਡੂੰਘੀ ਕਰ ਦਿੱਤੀ ਹੈ ਜਿਹੜੀ ਕਦੇ ਵੀ ਪੁੱਟੀ ਨਹੀਂ ਜਾਏਗੀ। ਅਸੀਂ ਕਹਿਣ ਲੱਗੇ ਮਹਾਰਾਜ ਅਸੀਂ ਨੀਂਹ ਦੀ ਤਾਂ ਗੱਲ ਹੀ ਨਹੀਂ ਸੀ ਪੁੱਛੀ, ਤਾਂ ਗੁਰੂ ਸਾਹਿਬ ਦੇ ਪੀੜ੍ਹੀਆਂ ਦੀ ਗੱਲ ਪੁੱਛੀ ਸੀ। ਮਹਾਰਾਜ ਕਹਿੰਦੇ ਸੋੜ ਬੰਸ਼ ਦੀ ਨੀਂਹ ਦੀ ਗੱਲ ਵੀ ਉਸੇ ਉੱਤਰ ਦੇ ਵਿੱਚ ਗੁੰਥਨ ਕੀਤੀ ਹੋਈ ਹੈ, ਉਹਦਾ ਸੰਬੰਧ ਹੈ। ਯੁੱਗ ਯੁੱਗ ਸਤਿਗੁਰ ਧਰੇ ਅਵਤਾਰੇ, ਯੁੱਗ ਦਾ ਅਰਥ ਹੁੰਦਾ ਯੁੱਗ ਦਾ ਅਰਥ ਹੁੰਦਾ ਦੋ, ਤੇ ਦੋ ਤੇ ਦੋ ਇਕੱਠੇ ਕਰ ਦਈਏ ਬਣ ਜਾਂਦੇ ਨੇ ਚਾਰ। ਪਿੱਛੇ ਪੰਗਤੀ ਹੈ ਸਤਿਗੁਰ ਧਰੇ ਅਵਤਾਰੀ, ਚਾਰ ਸਰੂਪ ਸਤਿਗੁਰੂ ਹੋਰ ਧਾਰਨ ਕਰੇਗਾ ਇਹੋ ਜਿਹੇ, ਬੜੀ ਕੁੰਡੀ ਹੈ ਉਸਦੇ ਵਿੱਚ, ਅਸੀਂ ਛੱਡ ਜਾਂਦੇ ਹਾਂ ਕਈ ਵਾਰ ਵਿਆਖਿਆ 'ਚ ਕੁੰਡੀਆਂ। ਯੁੱਗ ਯੁੱਗ ਸਤਿਗੁਰ ਧਰੇ ਅਵਤਾਰੀ, ਅਤੇ ਸਿੱਖਾਂ ਨੇ ਕਿਹਾ ਗਰੀਬ ਨਿਵਾਜ। ਫਿਰ ਉਹ ਜਿਹੜੀ ਤੁਸੀਂ ਕਹਿੰਦੇ ਸੀ ਵੀ ਕਲਯੁੱਗ ਪੀੜ੍ਹੀ ਸੋਢੀਆਂ, ਉਹ ਕਿਸ ਤਰ੍ਹਾਂ ਜੁੜੀ ਇਹਦੇ ਨਾਲ? ਅਤੇ ਗੁਰੂ ਤਾਂ ਦਸਵੇਂ ਜਾਮੇ 'ਚ ਆਪਣੀ ਜਾ ਕੇ ਸਰੀਰਕ ਯਾਤਰਾ ਸਮਾਪਤ ਕਰ ਦੇਵੇਗਾ, ਵੀ ਇੱਕ ਸਵਾਲ ਹੋਰ ਖੜਾ ਹੋ ਗਿਆ ਵੀ ਉਦੋਂ ਬਾਅਦ ਫਿਰ ਸਿੱਖਾਂ ਕੋਲ ਗੁਰੂ ਕੋਈ ਨਹੀਂ ਹੋਏਗਾ? ਗੁਰੂਆਂ ਦੀ ਪੀੜ੍ਹੀ ਸਮਾਪਤ ਹੋ ਗਈ ਅਤੇ ਸਿੱਖ ਵਾਂਝੇ ਹੋ ਜਾਣਗੇ, ਉਸ ਵੇਲੇ ਤਾਂ ਸਿੱਖ ਕੀ ਕਰਨਗੇ ਫਿਰ? ਚਲੋ ਚਾਰ ਗੁਰੂਆਂ ਤੱਕ ਆਨੰਦ ਮਾਣ ਲੈਣਗੇ ਸਾਡੀ ਤਰ੍ਹਾਂ। ਮਹਾਰਾਜ ਕਹਿੰਦੇ ਇਹਦਾ ਉੱਤਰ ਹੈ ਇਹੀ ਪੰਗਤੀ ਦੁਆਰੇ ਪੜ੍ਹੋ, ਯੁੱਗ ਯੁੱਗ ਸਤਿਗੁਰ ਧਰੇ ਅਵਤਾਰੀ। ਦਸਵੇਂ ਜਾਮੇ ਵਿੱਚ ਮੈਂ ਇੱਕ ਐਸੀ ਖੇਡ ਰਚ ਦਿਆਂਗਾ, ਖਾਲਸਾ ਪੰਥ ਦੀ ਸਿਰਜਣਾ ਕਰਕੇ ਉਸ ਨੂੰ ਆਪਣਾ ਮਤਮੰਨੇ ਦਾ ਪੁੱਤ ਬਣਾ ਕੇ, ਅਤੇ ਜਿਹੜਾ ਜਿਹੜੀ ਵੰਸ਼ ਮੇਰੀ ਹੈ ਸੋਢ ਵੰਸ਼, ਉਹੀ ਮੇਰੀ ਅੰਮ੍ਰਿਤਧਾਰੀ ਦੇ ਹੋਏਗੀ, ਅਤੇ ਜਿਹੜਾ ਵੀ ਅੰਮ੍ਰਿਤ ਛਕੇਗਾ ਉਹ ਸੋਢ ਵੰਸ਼ ਵਿੱਚ ਦਾਖਲ ਮੰਨਿਆ ਜਾਏਗਾ, ਉਹਦਾ ਪਿਤਾ ਮੈਂ ਹੋਵਾਂਗਾ, ਉਹਦੀ ਮਾਤਾ ਸਾਹਿਬ ਕੋਲ। ਦਸਵੇਂ ਜਾਮੇ 'ਚ ਜਾ ਕੇ ਐਸਾ ਨਿਯਮ ਬਣਾ ਦਿਆਂਗਾ। ਇਸ ਕਰਕੇ ਇਹ ਤਾਂ ਹੋ ਗਈ ਨਿਸ਼ਚਲ, ਸਦਾ ਖਾਲਸਾ ਰਹੂਗਾ ਅਤੇ ਸੋਢ ਵੰਸ਼ ਵਿੱਚ ਦਾਖਲ ਕਰ ਰਿਹਾ। ਅਤੇ ਜਿਹੜੀ ਗੁਰੂ ਦੀ ਗੱਲ ਹੈ, ਫਿਰ ਯੁੱਗ ਬਦਲ ਜਾਣਗੇ, ਸਿੱਖਾਂ ਦਾ ਗੁਰੂ ਨਹੀਂ ਬਦਲੂਗਾ। ਮੈਂ ਉਸ ਜਾਮੇ 'ਤੇ ਜੇ ਦਸਵੇਂ ਜਾਮੇ ਵਿੱਚ ਖਾਲਸੇ ਦੀ ਸਿਰਜਣਾ ਕਰਕੇ ਅਤੇ ਯੁੱਗੋ ਜੁਗੰਤਰਾਂ ਦੇ ਵਿੱਚ ਰਹਿਣ ਵਾਲਾ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਗੱਦੀ ਦੇ ਉੱਤੇ ਦਸਵਾਂ ਸਰੂਪ ਆਪਣਾ ਇਹੋ ਜਿਹਾ ਸਰਗੁਣ ਸਮਾਪਤ ਕਰਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ ਕੇ ਯੁੱਗੋ ਯੁੱਗ ਅਟਲ ਕਰ ਦਿਆਂਗੇ, ਯੁੱਗ ਯੁੱਗ ਸਤਿਗੁਰ ਧਰੇ ਅਵਤਾਰੇ। ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਤੱਲਕ ਕੁਝ ਬਚਨ ਸਨ। ਉਹ ਇਹੋ ਜਿਹੇ ਗੁਰੂ ਦਾ ਅਵਤਰਨ ਹੋਇਆ ਅਤੇ ਗੁਰਪੁਰਬ ਆਪਾਂ ਮਨਾ ਕੇ ਹਟੇ ਹਾਂ। ਭਾਈ ਸਾਹਿਬ ਨੇ ਕਿਹਾ ਸੀ ਵੀ ਤਿੰਨੇ ਗੱਲਾਂ ਕਰ ਦਿਓ, ਗੱਲ ਤਾਂ ਇੱਕ ਹੀ ਬਹੁਤ ਵਿਸਤਾਰ ਨਾਲ ਹੋ ਜਾਂਦੀ ਹੁੰਦੀ ਹੈ। ਅਤੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੀ ਬਾਤ, 740 ਗਿਣਤੀ ਹੈ ਲਿਖਤ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਹੈ। 100 ਸਿੰਘ ਰੋਜ਼ ਸ਼ਹੀਦ ਹੁੰਦਾ ਸੀ, ਇਸ ਪ੍ਰਕਾਰ ਬੰਦਾ ਸਿੰਘ ਬਹਾਦਰ ਅਤੇ ਉਸ ਦੀ ਸ਼ਹੀਦੀ ਦੀ ਬਾਤ ਠੀਕ ਆ ਵੀ ਪ੍ਰਚਾਰ ਦੇ ਵਿੱਚ ਅਤੇ ਅੱਖਾਂ ਕੱਢਣ ਦੀ ਜਾਂ ਹੱਥ ਪੈਰ ਵੱਢਣ ਦੀ ਗੱਲ ਇਹ ਮੈਂ ਪਹਿਲੀ ਵਾਰ ਹੀ ਸੁਣੀ ਹੈ ਵੈਸੇ, ਅਤੇ ਜਿਹੜੇ ਸਰੋਤਨ ਪੁਰਾਤਨ ਉਹਨਾਂ ਵਿੱਚ ਐਸਾ ਨਹੀਂ ਲਿਖਿਆ ਹੋਇਆ। ਭਾਈ ਸਾਹਿਬ ਨੇ ਕਿਤੇ ਪੜ੍ਹਿਆ ਹੀ ਹੋਊਗਾ, ਆਪਾਂ ਇਹਨਾਂ ਨੂੰ ਦੋਸ਼ ਨਹੀਂ ਦੇ ਸਕਦੇ। ਤੇ ਹੋ ਸਕਦਾ ਉਹ ਸਰੋਤ ਮੈਂ ਨਾ ਪੜਿਆ ਹੋਵੇ, ਇਹਨਾਂ ਨੇ ਪੜ੍ਹ ਲਿਆ ਹੋਵੇ। ਪਰ ਜਦੋਂ ਜੰਮੂ ਕਸ਼ਮੀਰ ਦੇ ਅੰਦਰ ਜਾਓਗੇ, ਬੰਦਾ ਸਿੰਘ ਬਹਾਦਰ ਦੇ ਖਾਨਦਾਨ ਤੇ ਉਹਨਾਂ ਦੇ ਅੱਜ ਵੀ ਵਧੇਈ ਖਾਲਸਾ ਉੱਥੇ ਹੈ, ਬੰਦੇ ਦੀ ਜਿਹੜੀ ਗੱਦੀ ਚੱਲ ਰਹੀ ਹੈ, ਤੇ ਉੱਥੇ ਜਾ ਕੇ ਜਾਓਗੇ ਤਾਂ ਤੁਹਾਨੂੰ ਨਵਾਂ ਇੱਕ ਇਤਿਹਾਸ ਹੋਰ ਮਿਲੇਗਾ, ਜੇ ਜਿਹਦੇ ਵਿੱਚ ਜਿੰਦਾ ਸ਼ਹੀਦ ਦੀ ਗੱਲ ਆਪ ਜੀ ਨੂੰ ਪ੍ਰਾਪਤ ਹੋ ਜਾਏਗੀ, ਬੰਦਾ ਮਰਨ ਤੋਂ ਬਾਅਦ ਵੀ ਜਿਉਂਦਾ ਰਿਹਾ, ਉਹ ਕਿਵੇਂ ਤੇ ਕਿਸ ਤਰ੍ਹਾਂ। ਇਹ ਐਸੇ ਸਰੋਤ ਵਿੱਚ ਲਿਖਿਆ। ਮੇਰੇ ਕੋਲ ਹੁਣ ਰਹਿ ਗਏ ਮਿੰਟ 10, ਆਪਾਂ ਨਿਜਮੇ ਪੂਰਾ ਕਰਨਾ ਅੱਜ ਕਥਾ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹੈ, ਤੇ ਇੰਨੇ ਥੋੜੇ ਜਿਹੇ ਸਮੇਂ ਦੇ ਵਿੱਚ ਸ਼ਬਦ ਦੀ ਕਥਾ ਨਹੀਂ ਹੋਇਆ ਕਰਦੀ, ਪਰ ਆਪਾਂ ਨਿਜਮ ਨਹੀਂ ਤੋੜਨਾ। ਲੜੀਵਾਰ ਕਥਾ ਦੇ ਅੰਦਰ ਸਤਿਗੁਰੂ ਜਿਸ ਪ੍ਰਕਾਰ ਕਿਰਪਾ ਕਰ ਰਹੇ ਹਨ, ਆਓ ਮਨ ਵਿਅਕਤੀਆਂ ਇਕਾਗਰ ਕਰਕੇ ਸ਼ਰਵਣ ਕਰੋ ਜੀ।
ਸ੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਬਖਸਿਆ ਪਾਰ ਬ੍ਰਹਮ ਪਰਮੇਸ਼ਰ।
ਮਹਾਰਾਜ ਸਾਹਿਬ ਇੱਥੇ ਗੁਰੂ ਅਰਜਨ ਦੇਵ ਜੀ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਤੇ ਗੁਰਤਾਗਤੀ ਦੇ ਮਾਲਕ ਹੋ ਗਏ, ਗੁਰੂ ਹਰਗੋਬਿੰਦ ਸਾਹਿਬ ਬਣਦੇ ਹੁੰਦੇ, ਸ੍ਰੀ ਹਰਗੋਬਿੰਦ ਸਾਹਿਬਜ਼ਾਦੇ ਰੂਪ ਵਿੱਚ, ਉਹਨਾਂ ਦੇ ਉੱਤੇ ਜਿੱਥੇ ਦੁਸ਼ਮਣ ਨੇ ਕਈ ਹਮਲੇ ਕੀਤੇ ਬਚਪਨ ਦੇ ਵਿੱਚ, ਉੱਥੇ ਸਤਿਗੁਰੂ ਮਹਾਰਾਜ ਦੀ ਖੇਡ ਸੀ ਇਹ। ਇੱਕ ਵਾਰੀ ਤਾਪ ਬੜਾ ਭਿਆਨਕ ਚੜਿਆ ਮਹਾਰਾਜ ਨੂੰ, ਤੇ ਮਾਤਾ ਗੰਗਾ ਜੀ ਬੜੀ ਬੇਚੈਨ ਸੀ ਇਸ ਗੱਲੋਂ, ਬੱਚੇ ਨੂੰ ਬੁਖਾਰ ਹੋ ਗਿਆ। ਇੱਕ ਵਾਰੀ ਚੇਚਕ ਦਾ ਹਮਲਾ ਹੋਇਆ ਤੇ ਉਹਦੇ ਵਿੱਚ ਬੜਾ ਮਨ ਦੇ ਵਿੱਚ ਖਿਆਲ ਸੀ ਕਿਤੇ ਅੱਖਾਂ ਦੇ ਉੱਤੇ ਅਸਰ ਨਾ ਹੋ ਜਾਏ, ਸਾਹਿਬਜ਼ਾਦੇ ਦੀਆਂ ਅੱਖਾਂ ਨਾ ਚਲੀਆਂ ਜਾਣ, ਤੇ ਉਹਦੇ ਪ੍ਰਥਾਏ ਵੀ ਸਿੱਧੇ ਤੌਰ ਤੇ ਸ਼ਬਦ ਨੇਤਰ ਪ੍ਰਕਾਸ਼ ਕੀਆ ਗੁਰਦੇਵ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਹ ਸ਼ਬਦ ਸੀਤਲਾ ਤੇ ਰੱਖਿਆ, ਵਿਹਾਰੀ ਦੇ ਸ਼ਬਦ ਉਚਾਰਨ ਕੀਤੇ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਤੇ ਉਹ ਥਾਂ ਥਾਂ ਤੇ ਨਿੱਕੀ ਨਿੱਕੀ ਇੱਕ ਬਿਮਾਰੀ ਤੇ ਨਿੱਕੀ ਇੱਕ ਬਿਮਾਰੀ ਵਿਪਤਾ ਤੋਂ ਲੈ ਕੇ ਵੱਡੀਆਂ ਵਿਪਤਾ ਤੱਕ ਜਿਹੜੀਆਂ ਗੁਰੂ ਕਾਲ ਦੇ ਵਿੱਚ ਗੁਰੂ ਸਾਹਿਬ ਦੇ ਵੇਲੇ ਹੋਈਆਂ, ਉਹਨਾਂ ਸਾਰੀਆਂ ਦੇ ਵਿੱਚ ਪਰਮਾਤਮਾ ਦਾ ਲੜ ਘੁੱਟ ਕੇ ਫੜ ਰੱਖਿਆ, ਤੇ ਸਿੱਖਾਂ ਨੂੰ ਇੱਕ ਮਹਾਰਾਜ ਸਾਹਿਬ ਜੀ ਨੇ ਇਹ ਲੈਸਨ ਦਿੱਤਾ ਵੀ ਤੁਸੀਂ ਵਿਪਤਾ ਦੇ ਵਿੱਚ ਕੀ ਕਰਨਾ, ਜੋ ਕੁਛ ਮੈਂ ਕੀਤਾ ਇਹ ਕਰਨਾ, ਅਰਦਾਸ ਕਰਨੀ। ਤੇ ਮਹਾਰਾਜ ਸਾਹਿਬ ਜੀ ਹੁਣ ਇੱਥੇ ਕਹਿੰਦੇ ਆ, ਜਦੋਂ ਬੁਖਾਰ ਚੜਿਆ ਸੀ ਉਸ ਵੇਲੇ ਦਾ ਇਹ ਸ਼ਬਦ ਉਚਾਰਨ ਕੀਤਾ ਹੈ। ਕਹਿੰਦੇ, ਪਾਪਾਂ ਪੁੰਨਾਂ ਤੋਂ ਪਾਰ ਬ੍ਰਹਮ ਵਿਆਪਕ, ਉਹਦਾ ਅਰਥ ਬਣਿਆ ਪਾਰ ਬ੍ਰਹਮ। ਪਰਮੇਸ਼ਰ ਦਾ ਮਤਲਬ ਪਰਮ ਜਮਾਂ ਈਸ਼ਰ ਪਰਮੇਸ਼ਰ, ਯਾਨੀ ਛੋਟੇ ਈਸ਼ਰ ਜਿਹੜੇ ਨੇ ਉਹ ਪੰਜ ਕਲਪੇ ਹੋਏ ਹੈ। ਪੁਰਾਣਕ ਕਥਾ ਦੇ ਅੰਦਰ ਪੰਜ ਈਸ਼ਵਰ ਜੀ ਦੇ ਵਿੱਚ ਵਿਸ਼ਨੂੰ ਜੀ ਨੂੰ ਵੀ ਈਸ਼ਵਰ ਮੰਨਿਆ, ਸ਼ਿਵ ਜੀ ਨੂੰ ਈਸ਼ਵਰ ਮੰਨਿਆ ਹੋਇਆ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ, ਉਹਦੇ ਵਿੱਚ ਵੀ ਇਸ਼ਾਰਾ ਹੈ ਈਸ਼ਰ ਦਾ। ਤੇ ਇਹਨਾਂ ਨੇ ਈਸ਼ਰ ਮੰਨਿਆ, ਸੂਰਜ ਨੂੰ ਈਸ਼ਰ ਮੰਨਿਆ, ਅਸ਼ਪਦੀ ਦੇਵੀ ਨੂੰ ਈਸ਼ਰ ਮੰਨਿਆ, ਗਣੇਸ਼ ਨੂੰ ਈਸ਼ਰ ਮੰਨਿਆ, ਇਹ ਪੰਜ ਈਸ਼ਰ ਹਿੰਦੂ ਮਤ ਵਿੱਚ ਮੰਨੇ ਹੋਏ ਆ। ਮਹਾਰਾਜ ਸਾਹਿਬ ਕਹਿੰਦੇ ਵੀ ਕਿਤੇ ਉਹਨਾਂ ਦੇ ਨਾਲ ਮੇਰਾ ਈਸ਼ਵਰ ਲੜਗੜ ਨਾ ਹੋ ਜਾਏ। ਮਹਾਰਾਜ ਨੇ ਫਿਰ ਪਰਮ ਸ਼ਬਦ ਲਾ ਦਿੱਤਾ, ਜਿਹੜਾ ਇਹਨਾਂ ਈਸ਼ਰਾਂ ਨੂੰ ਬਣਾਉਣ ਵਾਲਾ ਹੈ, ਪਰਮ ਜਮਾਂ ਈਸ਼ਰ ਪਰਮੇਸ਼ਰ, ਜਿਹੜਾ ਵੱਡਾ ਈਸ਼ਵਰ ਹੈ, ਕੌਣ, ਜਿਹੜਾ ਇਹਨਾਂ ਨੂੰ ਪੈਦਾ ਕਰਨ ਵਾਲਾ ਹੈ, ਉਸ ਪਾਰ ਬ੍ਰਹਮ ਪਰਮੇਸ਼ਰ ਨੇ ਬਖਸ਼ਿਆ, ਜਣੀ ਨਿਵਾਜਿਸ਼ ਕਰ ਦਿੱਤੀ, ਕਿਰਪਾ ਕਰ ਦਿੱਤੀ ਸਾਹਿਬਜ਼ਾਦੇ ਹਰਗੋਬਿੰਦ ਦੇ ਉੱਤੇ, ਜਿਸ ਕਰਕੇ ਸਗਲੇ, ਪੜ੍ਹ ਦਿਓ ਜੀ ਅੱਗੇ,
ਸਗਲੇ ਰੋਗ ਵਿਦਾਰੇ।
ਸਗਲੇ ਕੀ ਇਹ ਸਾਰੇ ਰੋਗ ਕੀ ਇਹ ਬਿਮਾਰੀਆਂ, ਜਾਂ ਜਿਸ ਪ੍ਰਕਾਰ ਦੁਸ਼ਮਣ ਦੇ ਹਮਲੇ ਵਿਦਾਰੇ ਕੀ ਇਹ ਨਾਸ਼ ਕਰ ਦਿੱਤੇ। ਤੇ ਇਸੇ ਨੂੰ ਹੁਣ ਅੰਤਰੀ ਭਾਵ ਵਿੱਚ ਸਮਝੋ, ਤੇ ਜਿਸ ਵੇਲੇ ਪਾਪਾਂ ਪੁੰਨਾਂ ਤੋਂ ਪਰੇ ਜਿਹੜਾ ਬ੍ਰਹਮ ਵਿਆਪਕ ਹੈ, ਪਰਮ ਈਸ਼ਵਰ ਜਗਿਆਸੂ ਦੇ ਉੱਤੇ ਜਿਸ ਵੇਲੇ ਕਿਰਪਾ ਕਰਦਾ ਹੈ, ਤੇ ਉਹਦੇ ਪਿਛਲੇ ਔਗਣ ਕਹਿੰਦਾ ਬਖਸ਼ਿਆ ਵੀ ਤੂੰ, ਪਿਛਲੇ ਤਾਂ ਬਖਸ਼ ਦਿੱਤੇ ਤੇਰੇ, ਉਹ ਜਦੋਂ ਬਖਸ਼ ਦਿੰਦਾ ਹੈ ਤਾਂ ਸਗਲੇ ਰੋਗ, ਸਗਲੇ ਰੋਗ ਕਿਹੜੇ ਸੀ, ਕਾਮ ਕਰੋਧ ਲੋਭ ਮੋਹ ਹੰਕਾਰ ਇਹ ਰੋਗ ਸੀ, ਅਵਿਦਿਆ ਸਮਤਾ ਰਾਗ ਦਵੈਸ਼ ਭੀਨ ਵਸ ਇਹ ਰੋਗ ਸੀ, ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਰੋਗ ਸੀ, ਸਗਲੇ ਬਹੁ ਵਚਨ ਹੈ ਇਸ ਕਰਕੇ ਕਿਹਾ। ਤੇ ਜਿਨ੍ਹਾਂ ਚ ਹੋਮੇ ਦਾ ਵੱਡਾ ਰੋਗ ਸੀ, ਵਿਦਾਰੇ ਕਹੀਏ ਨਾਸ਼ ਕਰ ਦਿੱਤੇ।
ਗੁਰਪੂਰੇ ਕੀ ਸਰਣੀ ਉਭਰੇ ਕਾਰਜ ਸਗਲ ਸਵਾਰੇ,
ਪੂਰੇ ਗੁਰੂ ਦੀ ਸ਼ਰਨ ਵਿੱਚ ਉਭਰੇ ਕਹੀਏ ਬਚ ਗਏ, ਜਿਹੜੇ ਜਿਹੜਾ ਕੀਲੀ ਦੇ ਆਸਰੇ ਦਾਣਾ ਹੋ ਜਾਏ ਉਹ ਪੀਸਿਆ ਨਹੀਂ ਜਾਂਦਾ, ਜਿਹੜਾ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਏ ਉਹ ਨਰਕਾਂ ਤੋਂ ਬਚ ਜਾਂਦਾ ਹੈ, ਧਰਮ ਰਾਜ ਦੀ ਕਚਹਿਰੀ ਦੇ ਵਿੱਚ ਵੱਡੀਆਂ ਵੱਡੀਆਂ ਸਜਾਵਾਂ ਤੋਂ ਬਚ ਜਾਂਦਾ ਹੈ, ਉਭਰੇ ਕਹੀਏ ਬਚ ਜਾਂਦੇ ਹੈ। ਤੇ ਲੋਕ ਪ੍ਰਲੋਕ ਦੇ ਸਾਰੇ ਕਾਰਜ ਸੌਰ ਜਾਂਦੇ ਹੈ, ਸਫਲੇ ਹੋ ਜਾਂਦੇ ਹੈ। ਵੱਡਾ ਕਾਰਜ ਤਾਂ ਮੋਕਸ਼ ਨੂੰ ਪ੍ਰਾਪਤ ਹੋਣਾ, ਮੁਕਤੀ ਦਾ ਸਰੂਪ ਜੋ ਕਥਨ ਕੀਤਾ ਗਿਆ ਹੈ ਉਹ ਸਾਸ ਐਸਾ ਕਿ ਅਸਤ ਜੜ ਦੁੱਖ ਰੂਪ ਸੰਸਾਰ ਦੀ ਨਿਵਿਰਤੀ ਤੇ ਸਤ ਚੇਤਨ ਆਨੰਦ ਬ੍ਰਹਮ ਦੀ ਪ੍ਰਾਪਤੀ, ਇਹ ਮੁਕਤੀ ਦਾ ਸਰੂਪ ਹੈ। ਤੇ ਇਸ ਪ੍ਰਕਾਰ ਇਹ ਕਾਰਜ ਸੀ ਜਿਹੜਾ, ਜਿਹਨੂੰ ਪਰਮ ਪ੍ਰਯੋਜਨ ਕਿਹਾ ਜਾਂਦਾ ਹੈ ਕਿ ਜੰਮਣ ਮਰਨ ਤੋਂ ਰਹਿਤ ਹੋ ਜਾਣਾ। ਤੇ ਇਸ ਪ੍ਰਕਾਰ ਦੇ ਕਾਰਜ ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ, ਜੰਮਣ ਮਰਨ ਤੋਂ ਰਹਿਤ ਹੋ ਜਾਣਾ, ਧਰਮਰਾਜ ਦੀ ਕਚਹਿਰੀ ਤੋਂ ਬਚ ਜਾਣਾ, ਸਜਾਵਾਂ ਤੋਂ ਬਚ ਜਾਣਾ, ਇਹ ਸਾਰੇ ਕਾਰਜ ਜਿਹੜੇ ਸੀ ਉਹ ਸਵਾਰ ਦਿੱਤੇ ਹਨ।
ਹਰ ਜਨ ਸਿਮਰਿਆ ਨਾਮ ਆਧਾਰ।
ਤੇ ਹਰੀ ਪਰਮੇਸ਼ਵਰ ਵਾਹਿਗੁਰੂ ਦੇ ਜਿਹੜੇ ਜਾਨਕੀਏ ਦਾਸ ਨ, ਜਿਨ੍ਹਾਂ ਨੇ ਉਸ ਨੂੰ ਸਿਮਰਿਆ ਕੀਏ ਯਾਦ ਕੀਤਾ ਹੈ, ਔਰ ਕਿਵੇਂ ਯਾਦ ਕੀਤਾ ਹੈ, ਨਾਮ ਦੇ ਆਸਰੇ ਨੇ ਜਿਹੜੇ, ਜਿਨ੍ਹਾਂ ਨੇ ਨਾਮ ਨੂੰ ਆਪਣਾ ਆਸਰਾ ਜ਼ਿੰਦਗੀ ਦਾ ਬਣਾਇਆ, ਉਹ ਸਹਾਰੇ ਜੀ ਰਹੇ ਹਨ।
ਤਾਪ ਉਤਾਰਿਆ ਸਤਿਗੁਰ ਪੂਰਾ ਆਪਣੀ ਕਿਰਪਾ ਧਾਰ।
ਪੂਰੇ ਗੁਰੂ, ਗੁਰੂ ਰਾਮਦਾਸ, ਗੁਰੂ ਅਮਰਦਾਸ, ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਨੇ, ਪੂਰੇ ਗੁਰੂ ਨੇ ਆਪਣੀ ਕਿਰਪਾ ਧਾਰ ਕੇ ਮੇਰੇ ਬੱਚੇ ਹਰਗੋਬਿੰਦ ਦਾ ਤਾਪ ਉਤਾਰ ਦਿੱਤਾ ਹੈ। ਇੱਕ ਨਿੱਕੀ ਜਿਹੀ ਬਿਮਾਰੀ ਤੇ ਵੀ ਰੱਬ ਨੂੰ ਯਾਦ ਕੀਤਾ ਗੁਰੂ ਅਰਜਨ ਦੇਵ ਜੀ। ਇਹ ਤਾਂ ਵੱਡੀਆਂ ਵੱਡੀਆਂ ਬਿਮਾਰੀਆਂ ਤੇ ਕਈ ਵਾਰ ਘਬਰਾ ਕੇ, ਜਿੰਨਾ ਭਰੋਸਾ ਡਾਕਟਰਾਂ ਤੇ ਹੁੰਦਾ, ਹਕੀਮਾਂ ਤੇ ਹੁੰਦਾ, ਸਾਨੂੰ ਰੱਬ ਤੇ ਨਹੀਂ ਹੁੰਦਾ। ਤੇ ਇਸ ਪ੍ਰਕਾਰ ਹੁਣ ਅੰਤਰੀ ਭਾਵ ਦੇ ਵਿੱਚ ਕਹਿੰਦੇ ਨੇ, ਜਿਹੜੇ ਰੱਬ ਦੇ ਪਿਆਰੇ ਨੇ, ਜਿਨ੍ਹਾਂ ਨੇ ਨਾਮ ਨੂੰ ਸਿਮਰਿਆ, ਨਾਮ ਦਾ ਆਸਰਾ ਧਾਰਨ ਕੀਤਾ ਹੈ, ਕਹਿੰਦੇ ਉਹਨਾਂ ਦੇ ਤਿੰਨੇ ਤਾਪ ਨੇ ਜਿਹੜੇ, ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖਰਾਸ, ਤਾਂ ਕਹੋ ਵਿਘਨ ਨਾ ਕਹੋ ਲਾਗੇ ਜਾਂ ਕਿ ਪ੍ਰਭ ਆਗੇ ਅਰਦਾਸ। ਉਹ ਜਿਹੜੇ ਸਾਧ ਸਿੰਘ ਜੀ ਅਧਿਆਤਮ ਅਧਿਦੈਵ ਅਧਿਭੂਤ, ਇਹਨਾਂ ਦੇ ਨਾਮ ਨੇ ਵਿਦਾਨ ਦੇ ਗ੍ਰੰਥਾਂ ਵਿੱਚ, ਇਹਨਾਂ ਨੂੰ ਸਾਧ ਸਿੰਘ ਜੀ ਕੁਝ ਤਾਪ ਨ ਆਦਿ ਵਿਆਦ ਉਪਾਦ, ਆਦਿ ਤਾਪ ਹੈ ਜਿਹੜੇ ਮਾਨਸਿਕ ਬਿਮਾਰੀਆਂ ਨੇ, ਮਨ ਦਾ ਬੇਚੈਨ ਰਹਿਣਾ, ਮਨ ਦੀ ਘਬਰਾਹਟ ਹੋਣੀ, ਤੇ ਦੂਸਰਾ ਜਿਹੜਾ ਸਾਧ ਸੀ ਉਹਨੂੰ ਵਿਆਦ ਕਹਿੰਦੇ ਨੇ, ਸਰੀਰ ਦੀ ਕੋਈ ਬਿਮਾਰੀ ਲੱਗ ਜਾਣੀ। ਉਪਾਦ ਕਹਿੰਦੇ ਜਿਹੜੇ ਉੱਪਰੋਂ ਕੋਈ, ਜੈਸਾ ਪ੍ਰੇਤ ਪੀੜਾ ਜਾਂ ਦੇਵ ਕਰੋਪ ਜਾਂ ਫਿਰ ਕਿਤੇ ਕੋਈ ਡੰਡੇ ਸੋਟੇ ਲੈ ਕੇ ਦੁਸ਼ਮਣ ਜਿਹੜਾ ਬਾਹਰੋਂ ਆ ਗਿਆ ਉਹਨੂੰ ਅਸੀਂ ਉਪਾਦ ਕਹਿੰਦੇ। ਆਦ ਵਿਆਦ ਉਪਾਦ, ਇਹ ਤਿੰਨੇ ਜਿਹੜੇ ਨੇ ਇਹਨਾਂ ਦਾ ਨਾਂ, ਇਹ ਤਾਪ ਸਨ, ਇਹ ਉਤਾਰ ਦਿੱਤੇ। ਤਾਪ ਉਤਾਰਿਆ ਸਤਿਗੁਰ ਪੂਰੇ ਪੂਰੇ ਸਤਿਗੁਰੂ ਨੇ ਐਸੀ ਕਿਰਪਾ ਕੀਤੀ ਤੇ ਆਪਣੀ ਕਿਰਪਾ ਧਾਰਨ ਕਰਕੇ ਸਤਾਈ ਦੇ ਕੇ ਕਹਿੰਦੇ ਹਨ ਜੀ,
ਸਦਾ ਆਨੰਦ ਕਰੇ ਮੇਰੇ ਪਿਆਰੇ ਹਰਗੋਬਿੰਦ ਗੁਰ ਰਾਖਿਆ।
ਤੇ ਹਮੇਸ਼ਾ ਹੀ ਤੇ ਆਨੰਦ ਪ੍ਰਾਪਤ ਹੋ ਗਿਆ ਜਿਹੜੇ ਸਤ ਚਿਤ ਆਨੰਦ ਤੇ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਪ੍ਰਾਪਤ ਹੋ ਜਾਣਾ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਤੇ ਇਸ ਪ੍ਰਕਾਰ ਸਦਾ ਆਨੰਦ, ਉਹ ਹਮੇਸ਼ਾ ਬਣਨ ਵਾਲਾ ਆਨੰਦ ਜਿਹੜਾ, ਸਦਾ ਆਨੰਦ ਰਹੇ ਦਿਨ ਰਾਤੀ, ਗੁਣਵੰਤਿਆਂ ਪਾਤਸ਼ਾਹ ਹਮੇਸ਼ਾ ਬਣਿਆ ਰਹੇ ਆਨੰਦ, ਇਹ ਆਨੰਦ ਆ ਕੇ ਜਾਂਦਾ ਨਹੀਂ ਹੁੰਦਾ, ਨਾਮ ਦਾ ਆਨੰਦ ਹੈ। ਹੇ ਮੇਰੇ ਪਿਆਰੇ ਤੈਨੂੰ ਇਹ ਆਨੰਦ ਗੁਰਸਿੱਖਾ ਬਣਿਆ ਰਹੇ। ਤੇ ਅੱਗੇ ਦੱਸਦੇ ਹਨ ਜੇ ਹਰਗੋਬਿੰਦ,
ਹਰਗੋਬਿੰਦ ਗੁਰ ਰਾਖਿਆ,
ਸਿੱਧੇ ਤੌਰ ਤੇ ਸ਼ਬਦ ਦੇ ਵਿੱਚ ਨਾਮ ਲਿਖਿਆ ਆਪਣੇ ਸਾਹਿਬਜ਼ਾਦੇ ਦਾ, ਮਹਾਰਾਜ ਮੇਰਾ ਸਾਹਿਬਜ਼ਾਦਾ ਹਰਗੋਬਿੰਦ ਪਰਮੇਸ਼ਰ ਨੇ ਰੱਖਿਆ ਕੀਤੀ ਥਾਂ ਥਾਂ। ਤੇ ਕਦੇ ਦੁਸ਼ਮਣ ਨੂੰ, ਭਾਵੇਂ ਉਹ ਕਿਸੇ ਰੂਪ ਚ ਆਇਆ, ਦਾਈ ਦੇ ਰੂਪ ਚ ਆਇਆ, ਸਪੇਰੇ ਦੇ ਰੂਪ ਚ ਆਇਆ, ਬ੍ਰਾਹਮਣ ਦੇ ਰੂਪ ਚ ਆਇਆ, ਡੈਣ ਦੇ ਰੂਪ ਦੇ ਵਿੱਚ ਆਇਆ, ਚਾਰ ਹਮਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉੱਤੇ ਜਾਨ ਲੇਵਾ ਬਚਪਨ ਵਿੱਚ ਹੋਏ, ਪਰ ਦੋਸ਼ ਇੱਕ ਦਿਨ ਵੀ ਕਦੇ ਨਹੀਂ ਦਿੱਤਾ ਆਪਣੇ ਭਰਾਤਾ ਨੂੰ। ਜਦੋਂ ਵੀ ਮਿਲਦੇ ਸੀ ਪ੍ਰਿਥੀ ਚੰਦ, ਗੁਰੂ ਅਰਜਨ ਦੇਵ ਜੀ ਉਹਨਾਂ ਦੇ ਗੋਡੀ ਹੱਥ ਲਾ ਕੇ ਮਿਲਦੇ ਸੀ। ਤੇ ਇਸ ਤਰ੍ਹਾਂ ਦਾ ਸੁਭਾਅ ਗੁਰੂ ਅਰਜਨ ਦੇਵ ਜੀ ਦਾ, ਉਹਨੇ ਸਾਰੀ ਜ਼ਿੰਦਗੀ ਈਰਖਾ ਦੁਵੈਸ਼ ਨਹੀਂ ਛੱਡੀ, ਉਹਨਾਂ ਨੇ ਨਿਮਰਤਾ ਨਹੀਂ ਛੱਡੀ। ਤੇ ਇਸ ਕਰਕੇ ਸਾਧ ਸਿੰਘ ਜੀ ਕਹਿੰਦੇ ਗੁਰੂ ਹਰਗੋਬਿੰਦ ਨੂੰ, ਸਾਹਿਬਜ਼ਾਦੇ ਹਰਗੋਬਿੰਦ ਨੂੰ ਗੁਰੂ ਨੇ ਹੱਥ ਦੇ ਕੇ ਰੱਖੇ, ਸਦਾ ਆਨੰਦ ਕਰੇ ਮੇਰੇ ਪਿਆਰੇ ਤੇ ਤੈਨੂੰ ਆਨੰਦ ਇਹ ਬਣਿਆ ਰਹੇ ਜਗਿਆਸੂ ਹਰੀ ਪਰਮੇਸ਼ਰ, ਜੋ ਗੋ ਕੀਏ ਵੇਦਾਂ ਕਰਕੇ, ਵਿਦ ਕੀਏ ਜਾਣਨ ਯੋਗ ਹੈ, ਗੁਰ ਕੀਏ ਚੇਤਨ, ਉਹ ਤੇਰੀ ਰੱਖਿਆ ਕਰੇਗਾ। ਅੰਤਰੀ ਇਹ ਜਾਣਨਾ ਜੇ,
ਵੱਡੀ ਵਡਿਆਈ ਨਾਰਕ ਕਰਤੇ ਕੀ,
ਤੇ ਵੱਡੀ ਵਡਿਆਈ, ਇਹ ਉੱਚੀ ਤੋਂ ਉੱਚੀ, ਜਿਸ ਤੋਂ ਵੱਡਾ ਕੋਈ ਹੋ ਨਹੀਂ ਸਕਦਾ, ਵਡਿਆਈ ਨਾਮ ਸੋਭਾ ਦੀ ਹੈ। ਤੇ ਉਹ ਵੱਡੀ ਤੋਂ ਵੱਡੀ ਜਿਹੜੀ ਸੋਭਾ, ਵਡਿਆਈ ਕੀ ਹੈ ਸੋਭਾ, ਉਸ ਕਰਤੇ ਪੁਰਖ ਵਾਹਿਗੁਰੂ ਦੀ ਹੈ। ਤੇ ਕੀ ਦਾ ਅਰਥ ਦੀ ਹੁੰਦਾ ਉਸ ਵਾਹਿਗੁਰੂ ਦੀ ਜਾਣਨੇ
ਸਾਚ ਸ਼ਬਦ ਸਤ ਪਾਖਿਆ
ਤੇ ਭਾਈ ਇਹ ਸੱਚਾ ਸਿਧਾਂਤ ਅਟਲ ਰਹਿਣ ਵਾਲੀ ਸੱਚਾਈ ਭਾਖਿਆ ਕਹੀਏ ਉਚਾਰਨ ਕੀਤੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇਹਦੇ ਚ ਕੋਈ ਰਾਈ ਜਿੰਨਾ ਵੀ ਫਰਕ ਨਹੀਂ ਹੈ ਗੁਰੂ ਕਿਰਪਾ ਕਰੇ ਤੇ ਅੱਗੇ ਜਿਹੜਾ ਸਾਧ ਸੀ ਕੱਲ ਨੂੰ ਇਸ ਵੇਲੇ ਸ਼ਬਦ ਆਏਗਾ ਭਏ ਕਿਰਪਾਲ ਸਵਾਮੀ ਮੇਰੇ ਤਿਤ ਸਾਚੇ ਦਰਬਾਰ ਸਤਿਗੁਰ ਤਾਪ ਗਵਾਇਆ ਪਾਈ ਠਾਣ ਪਈ ਸੰਸਾਰ ਇਹ ਵੀ ਸ਼ਬਦ ਇਸੇ ਇਤਿਹਾਸ ਦੀ ਕੜੀ ਦਾ ਹੈ ਜਿਹਦੇ ਅਰਥ ਆਪ ਜੀ ਨੇ ਅੱਜ ਸੁਣੇ ਹੈ ਗੁਰੂ ਕਿਰਪਾ ਕਰੇ ਭੁੱਲਾਂ ਚੁੱਕਾਂ ਦੀਆਂ ਸਾਧ ਜੀ ਖਿਮਾ ਕਰਨ ਗੁਰੂ ਸਾਹਿਬ ਵੀ ਖਿਮਾ ਕਰਨ ਤੇ ਗੁਰਸਿੱਖ ਵੀ ਖਿਮਾ ਕਰਨ ਆਓ ਇੱਥੇ ਸਮਾਪਤੀ ਹੈ ਤੇ ਕਥਾ ਦੀ ਸਮਾਪਤੀ ਦੇ ਮੰਗਲ ਤੋਂ ਬਾਅਦ ਅਗਲਾ ਪ੍ਰੋਗਰਾਮ ਜੀ ਸਰਵਣ ਕਰੋਗੇ ਤੇ ਸੋਮਵਾਰ ਤੋਂ ਭਾਈ ਤੁਹਾਡੇ ਨਾਲ ਜਿਹੜਾ ਬਹੁਤ ਸਾਰੇ ਗੁਰਮੁਖ ਪੁੱਛਦੇ ਰਹੇ ਹੈ ਤੇ ਉਹਨਾਂ ਨੂੰ ਮੈਂ ਇਹੋ ਬੇਨਤੀ ਕਰਦਾ ਰਿਹਾ ਕਿ ਸੋਮਵਾਰ ਤੇ 5-4 ਮਿੰਟ ਜੈਸਾ ਵੀ ਸਮਾਂ ਹੋਇਆ ਕਰੇਗਾ ਤੇ ਉਹ ਆਪਾਂ ਦੁਪਹਿਰ ਦੇ ਦੀਵਾਨ ਵਿੱਚ ਇਹਦੇ ਵਿੱਚ ਤੁਸੀਂ ਆਪਣਾ ਜਿਨ੍ਹਾਂ ਨੇ ਨੋਟ ਕਰਨੇ ਨੇ ਉਹ ਆਪਣੇ ਕਾਪੀਆਂ ਪੈੱਨ ਨਾਲ ਲੈ ਕੇ ਆਇਆ ਕਰਨ ਬਾਅਦ ਦੇ ਵਿੱਚ ਨਾ ਦੱਸਣ ਦਾ ਟਾਈਮ ਮੇਰੇ ਕੋਲ ਹੈ ਤੇ ਨਾ ਆਪ ਜੀ ਇਸ ਤਰ੍ਹਾਂ ਖੇਚਲ ਕਰਿਓ ਕਿਉਂਕਿ ਉਹਦੇ ਵਿੱਚ ਸਮਾਂ ਨਾ ਹੋਣ ਕਰਕੇ ਬੜੀ ਮੁਸ਼ਕਿਲ ਬਾਤ ਹੁੰਦੀ ਹੈ ਇੱਥੇ ਮੈਂ ਇਹਨੂੰ ਬੜੇ ਆਰਾਮ ਨਾਲ ਤੁਹਾਨੂੰ ਸਹਿਜ ਭਾਅ ਨਾਲ ਜਿਹੜਾ ਲਿਖ ਸਕਦੇ ਹੋ ਯਾਦ ਰੱਖ ਸਕਦੇ ਹੋ ਤੇ ਤਾਂ ਕਿ ਤੰਦਰੁਸਤੀ ਸਰੀਰ ਦੀ ਵੀ ਬਹੁਤ ਜ਼ਰੂਰੀ ਬਾਤ ਹੈ ਉਹਨਾਂ ਦੇ ਸ਼ੂਗਰ ਦੀ ਬਿਮਾਰੀ ਜਿਹੜੀ ਹੈ ਇਹ ਬੜਾ ਹਮਲਾਵਰ ਹੋ ਕੇ ਦੁਸ਼ਮਣ ਦੀ ਤਰ੍ਹਾਂ ਫੈਲੀ ਹੋਈ ਹੈ ਤੇ ਇਹ ਤੋਂ ਦਿਮਾਗ ਦੀ ਰੱਖਿਆ ਕਿਵੇਂ ਕਰਨੀ ਹੈ ਦਿਲ ਦੀ ਰੱਖਿਆ ਕਿਵੇਂ ਕਰਨੀ ਹੈ ਔਰ ਬਲੱਡ ਪ੍ਰੈਸ਼ਰ ਤੋਂ ਅਸੀਂ ਕਿਵੇਂ ਬਚਣਾ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਇਹਨਾਂ ਦਿਨਾਂ ਦੇ ਵਿੱਚ ਹੁਣ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਦੇ ਦੀਵਾਨ ਦੇ ਵਿੱਚ 5-4 ਮਿੰਟ ਸਰੀਰ ਦੀ ਤੰਦਰੁਸਤੀ ਵਾਸਤੇ ਵੀ ਸੰਗਤਾਂ ਦੀ ਇੱਛਾ ਦੇ ਅਨੁਸਾਰ ਗੁਰਸਿੱਖਾਂ ਦੇ ਕਹਿਣ ਦੇ ਅਨੁਸਾਰ ਦੱਸ ਰਹੇ ਕਿ ਆਪ ਜੀ ਦਾ ਬਚਨ ਮੰਨਿਆ ਉਹ ਹੁਣ ਸੋਮਵਾਰ ਤੋਂ ਕੱਲ੍ਹ ਤੋਂ ਸ਼ੁਰੂ ਹੋਏਗੀ ਆਓ ਹੁਣ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਮੈਂ ਗੁਰਮੁਖਾਂ ਦਾ ਧੰਨਵਾਦ ਕਰਦਾ ਬੜੀ ਯੁਗਤੀ ਵਰਤੀ ਇਹਨਾਂ ਨੇ ਮੈਂ ਤਾਂ ਹੈਰਾਨ ਹੋਇਆ ਇਹਨਾਂ ਦੀ ਯੁਗਤੀ ਤੋਂ ਇਹ ਜੋੜੀ ਬੜੀ ਪੱਕੀ ਹੈ ਜਿਹੜੀ ਹਮੇਸ਼ਾ ਹੀ ਕਥਾ ਦੇ ਵਿੱਚ ਸੁਭਾ ਸ਼ਾਮ ਆਦਰੀ ਆਹ ਨਿੱਕੀ ਜਿਹੀ ਬੱਚੀ ਇੰਨੀ ਸ਼ਰਾਰਤ ਕਰ ਰਹੀ ਸੀ ਅਤੇ ਮੇਰੀ ਪਹਿਲਾਂ ਤਾਂ ਸਲਾਹ ਹੋਈ ਮੈਂ ਬੱਚੀ ਦੇ ਮਾਂ ਪਿਓ ਨੂੰ ਕਹਾਂ ਵੀ ਭਾਈ ਥੋੜ੍ਹਾ ਜਿਹਾ ਸਾਡੇ 'ਤੇ ਤਰਸ ਕਰੋ ਸੁਣਨ ਵਾਲਿਆਂ 'ਤੇ ਵੀ ਸੁਣਾਉਣ ਵਾਲਿਆਂ 'ਤੇ ਵੀ ਇਹਨੂੰ ਬੱਚੀ ਨੂੰ ਪਿਆਰ ਨਾਲ ਬਾਹਰ ਲੈ ਜਾਓ ਪਰ ਸ਼ਾਇਦ ਉਹਨਾਂ ਨੇ ਸੋਚਿਆ ਵੀ ਹੁਣ ਬੱਚੀ ਰੌਲਾ ਪਾਉਂਦੀ ਹੈ ਵੀ ਅਸੀਂ ਵੀ ਬੱਚੇ ਕਰ ਵੀ ਕੀ ਸਕਦੇ ਨੇ ਮਾਂ ਪਿਓ ਉੱਥੇ ਬੱਚੇ ਹੈ ਹੀ ਇਸ ਤਰ੍ਹਾਂ ਦੇ ਅਤੇ ਉਹ ਇੰਡੀਆ ਦਾ ਹਿਸਾਬ ਕਿਤਾਬ ਹੋ ਰਿਹਾ ਉੱਥੇ ਦਾ ਇੱਕ ਘੁਰਕੀ ਦਿੱਤੀ ਬੱਚੇ ਦਾ ਉਸੇ ਵੇਲੇ ਤੌਰ ਪਰ ਬਦਲ ਜਾਂਦੇ ਨੇ ਇੱਥੇ ਇੱਕ ਬੱਚੇ ਨੇ ਘੁਰਕੀ ਦਿੱਤੀ ਤੁਹਾਡੇ ਤੌਰ ਪਰ ਬਦਲ ਜਾਂਦੇ ਨੇ ਵੀ ਕਿਤੇ ਪੁਲਿਸ ਨਾ ਸੱਦ ਲਵੇ ਬੱਚਾ ਇਹ ਡਰ ਹੁੰਦਾ ਹੀ ਹੈ ਅਤੇ ਇਸ ਕਰਕੇ ਬੱਚੇ ਜਿਹੜੇ ਨੇ ਉਹ ਸਿਰ 'ਚ ਗਲੀਆਂ ਕਰਨ 'ਤੇ ਜਾਂਦੇ ਨੇ ਪਰ ਦੀਵਾਨ ਵਿੱਚ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਇਹਨਾਂ ਨੇ ਐਸੀ ਮੈਂ ਕਹਿੰਦਾ ਵੀ ਆਹ ਜੁਗਤ ਮੈਂ ਪਹਿਲੀ ਵਾਰ ਦੇਖੇ ਮਲਕ ਦੇ ਪਿਆਰ ਨਾਲ ਕਹਿੰਦੇ ਉਰੇ ਆ ਬੱਚੇ ਉਹ ਬੱਚੀ ਕੋਲ ਹੈਗੀ ਐਂ ਬੱਚੀ ਨੂੰ ਜੱਫੀ ਪਾ ਲਈ ਪਿਆ ਉਦੋਂ ਦੀ ਆਰਾਮ ਦੇ ਨਾਲ ਬੈਠੀ ਹੈ ਬੱਚੀ ਕਥਾ ਸੌਖੀ ਹੋ ਗਈ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਆਓ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਨੇ
ਸਦਾ ਆਨੰਦ ਕਰਹਿ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤ ਪਾਖਿਆ
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ